गुरु की कीर्ति भी है। फिर ऐसे पावन स्थान जिदे विच सतगुरु पातशाह जी ने सचखंड का नजारा बल्कि उस तो भी उत्तम जिथे सदे थाव नहीं तुद जेहिया बदे पुरख बधाते तो सोहिया पावन श्री हरिमंदर साहब जी के दर्शन दिदारे सिखां दे बंदी शरदा चखड़ झाड़ी नीह वरसा पीर देखण जाई पर वो नीह विच भी लंबियां कतारां लगियां ने। फिर धन गुरु रामदास महाराज सच्चे पातशाह जी दे सजना कीते पवित्र सरोवर विच संगतां इशनान कर रहियां हन। ਇਹ ਵੱਡਿਆਂ ਭਾਗਾਂ ਦੀ ਨਿਸ਼ਾਨੀ ਹੈ, ਗੁਰੂ ਦੀ ਬਖਸ਼ਿਸ਼ ਹੈ, ਮਿਹਰ ਹੈ, ਸਤਿਗੁਰੂ ਪਾਤਸ਼ਾਹ ਦੀ ਕਿਰਪਾ ਦੇ ਸਦਕਾ ਇਸ ਭਾਗ ਪ੍ਰਾਪਤ ਹੋਇਆ। ਅਥਵਾ ਦੂਰ ਦੁਰਾਡੇ ਤੱਕ ਬੈਠੇ ਗੁਰੂ ਕੇ ਸਿੱਖ ਟੈਲੀਵਿਜ਼ਨ ਦੇ ਮਾਧਿਅਮ ਰਾਹੀਂ ਇਹਨਾਂ ਮਹਾਨ ਸਮਾਗਮਾਂ ਦਾ ਆਨੰਦ ਮਾਣਦੇ ਨੇ, ਕਥਾ ਕੀਰਤਨ ਨਾਲ ਜੁੜਦੇ ਨੇ। ਸਤਿਗੁਰੂ ਪਾਤਸ਼ਾਹ ਜੀ ਨੇ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਜੋ ਸ੍ਰੀ ਮੁਖਵਾਕ ਬਖਸ਼ਿਸ਼ ਕੀਤੇ ਹਨ ਉਸ ਦੀ ਕਥਾ ਵਿਚਾਰ ਕਰਨ ਦਾ ਸਮਾਂ ਆਇਆ ਹੈ। ਆਪਾਂ ਸਾਰਿਆਂ ਨੇ ਹੀ ਸਤਿਗੁਰੂ ਦੇ ਚਰਨਾਂ 'ਚ ਅਰਦਾਸ ਬੇਨਤੀ ਜੋਗਰੀ ਕਰਕੇ ਆਪਣੀ ਬੁੱਧੀ ਰੂਪ ਪੱਲਾ ਫੁਲਾ ਕੇ ਗੁਰੂ ਕਾ ਉਪਦੇਸ਼ ਧਾਰਨ ਦਾ ਯਤਨ ਕਰਨਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਐਸੀ ਸ੍ਰੇਸ਼ਟ ਮਤ ਹੈ, ਸ੍ਰੇਸ਼ਟ ਉਪਦੇਸ਼ ਹੈ ਜਿਹਦੇ ਕਰਕੇ ਪਿੰਗਲ ਪਰਬਤ ਪਾਰ ਪਰੇ ਖਲ ਚਤਰ ਬਤੀਤਾ ਅੰਦਲੇ ਤਤਨ ਸੂਝਿਆ ਗੁਰ ਭੇਤ ਬਤੀਤਾ ਮਹਿਮਾ ਸਾਧੂ ਸੰਤੀ ਸੁਣੇ ਮੇਰੇ ਮੀਤਾ ਮੈਲ ਖੋਈ ਕੋਟ ਅੱਧ ਹਰੇ ਨਿਰਮਲ ਭੈ ਚੀਤਾ। ਐਸਾ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇਹ ਸਿਧਾਂਤ ਹੈ। ਗੁਰੂ ਕੀ ਸੰਗਤ ਦੀ ਸਾਧ ਸੰਗਤ ਦੀ ਏਡੀ ਵੱਡੀ ਸ਼ਕਤੀ ਹੈ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਆਓ ਪ੍ਰੇਮ ਸ਼ਰਧਾ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਬਖਸ਼ਿਸ਼ ਕੀਤਾ ਹੋਇਆ ਉਪਦੇਸ਼ ਸਰਵਣ ਕਰੀਏ ਜੀ।
ਸ੍ਰੀ ਵਾਹਿਗੁਰੂ ਸਾਹਿਬ ਜੀ ਗੋਦੜੀ ਮਹੱਲਾ ਪੰਜਵਾਂ ਮਤਾ ਕਰ ਪਛਮ ਕਾ
ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਮਹਾਨ ਉਪਦੇਸ਼ ਬਖਸ਼ਿਸ਼ ਕਰਨਾ ਕੀਤਾ ਹੈ। ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਣ ਅੰਗ 496 ਦੇ ਉੱਪਰ ਸੁਭਾਵਮਾਨ ਇਹ ਸ਼ਬਦ ਹੈ। ਬਹੁਤ ਸਾਰੀਆਂ ਗੁਰਪ੍ਰੀਆ ਸੰਗਤਾਂ ਗੁਰੂ ਗਰੀਬ ਨਿਵਾਜ ਦੇ ਚਰਨਾਂ ਵਿੱਚ ਆਈਆਂ। ਮਹਾਰਾਜ ਸੱਚੇ ਪਾਤਸ਼ਾਹ ਜੀ ਅਸੀਂ ਕਾਰ ਵਿਹਾਰ ਵੀ ਕਰਦੇ ਹਾਂ, ਕੰਮਾਂ ਕਾਰਾਂ ਦੇ ਵਿੱਚੋਂ ਵਿਹਲ ਵੀ ਘੱਟ ਮਿਲਦੀ ਹੈ। ਕਿਸ ਤਰ੍ਹਾਂ ਦਾ ਜੀਵਨ ਬਸਰ ਕਰਨਾ ਚਾਹੀਦਾ ਹੈ, ਇੰਨੀ ਲੰਮੀ ਜ਼ਿੰਦਗੀ ਬਤੀਤ ਕਰਨ ਵਾਸਤੇ ਪ੍ਰਜੀਵਕਾਂ ਦਾ ਸਾਧਨ ਵੀ ਜੁਟਾਉਣਾ ਪੈਂਦਾ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਸਿੱਖ ਸੰਗਤਾਂ ਵਾਸਤੇ ਅਥਵਾ ਸਮੁੱਚੀ ਲੁਕਾਈ ਵਾਸਤੇ ਇਹ ਉਪਦੇਸ਼ ਬਖਸ਼ਿਸ਼ ਕੀਤਾ ਹੈ। ਇਹ ਮਨੁੱਖ ਮਨ ਦੀਆਂ ਸਿਆਣਪਾਂ, ਮਨ ਦੀਆਂ ਹੁਜਤਾਂ, ਮਨ ਦੀਆਂ ਨਵੀਆਂ ਨਵੀਆਂ ਕਾਢਾਂ ਤਰਕਾਂ ਇਹ ਕਿਤੇ ਕੰਮ ਨਹੀਂ ਆਉਣ ਵਾਲੀਆਂ। ਸਹਿਸ ਸਿਆਣਪਾਂ ਲੱਖ ਹੋਵੇ ਤਾਂ ਇੱਕ ਨਾ ਚੱਲੇ ਨਾਲ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਪਹਿਲਾਂ ਆਪਾਂ ਨੂੰ ਉਪਦੇਸ਼ ਮਹਾਰਾਜ ਫਰਮਾਉਂਦੇ ਬਖਸ਼ਿਆ ਹੈ ਕਿ ਭਾਈ ਇਹ ਸਮਾਂ ਬੀਤਦੇ ਪਤਾ ਨਹੀਂ ਲੱਗਦਾ ਤੇ ਫਿਰ ਮਨੁੱਖ ਜੋ ਚਾਹੁੰਦਾ ਜ਼ਰੂਰੀ ਨਹੀਂ ਉਹ ਹੀ ਹੋਵੇ। ਮਨੁੱਖ ਦੀ ਬੁੱਧੀ ਦੀ ਸੋਚਣ ਦਾ ਆਪਣਾ ਸਰਕਲ ਹੈ, ਇਹਨੇ ਦਿਲ ਵਿੱਚੋਂ ਉਤਪੰਨ ਹੋਏ ਫੁਰਲਿਆਂ ਦੇ ਮੁਤਾਬਕ ਸੋਚਣਾ ਹੈ, ਪਰ ਉਹ ਅਕਾਲ ਪੁਰਖ ਜੋ ਸਰਵ ਵਿਆਪਕ ਹੈ, ਉਸਨੇ ਜੋ ਸਿਧਾਂਤ ਸਿਰਜ ਕੇ ਰਚਿਆ ਰੱਖਿਆ ਹੈ, ਉਹਦੀ ਕਿਰਿਆ ਨੂੰ ਕੋਈ ਸਮਝ ਨਹੀਂ ਸਕਦਾ, ਉਹਦੇ ਕੌਤਕਾਂ ਨੂੰ ਕੋਈ ਨਹੀਂ ਸਮਝ ਸਕਦਾ। ਇਸ ਵਾਸਤੇ ਆਓ, ਸਤਿਗੁਰੂ ਪਾਤਸ਼ਾਹ ਵੀ ਫਰਮਾਉਂਦੇ ਹਨ ਕਿ ਤੁਹਾਨੂੰ ਉਪਦੇਸ਼ ਬਖਸ਼ਿਸ਼ ਕਰਦੇ ਹਾਂ, ਅਤੇ ਇਸ ਢੰਗ ਦੇ ਨਾਲ ਜਿਹੜਾ ਜ਼ਿੰਦਗੀ ਦਾ ਸਮਾਂ ਲੇਖੇ ਵਿੱਚ ਲਾਉਣਾ ਚਾਹੀਦਾ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਮਤਾ ਕਰੈ ਪੱਛਮ ਕੈ ਤਾਈ। ਹਜ਼ੂਰ ਫਰਮਾਉਂਦੇ ਹਨ ਕਿ ਭਾਈ, ਮਨੁੱਖ ਕਈ ਵਾਰ ਮਨ ਵਿੱਚ ਮਤਾ ਪਕਾ ਲੈਂਦਾ, ਸਲਾਹ ਕਰ ਲੈਂਦਾ, ਇਹ ਧਾਰਨ ਕਰ ਲੈਂਦਾ ਹੈ ਕਿ ਮੈਂ ਛੁਪਦੇ ਵਾਲੇ ਪਾਸੇ ਨੂੰ ਜਾਣਾ ਹੈ, ਪੱਛਮ ਵਾਲੇ ਪਾਸੇ ਨੂੰ ਜਾਣਾ ਹੈ। ਪਰਮਾਤਮਾ ਦੀ ਮਰਜ਼ੀ ਹੈ ਕਿ ਉਹ ਪੱਛਮ ਦੀ ਤਰਫ ਜਾਣ ਦੀ ਬਜਾਏ ਮਨੁੱਖ ਨੂੰ ਚੜ੍ਹਦੇ ਪਾਸੇ ਲੈ ਜਾਵੇ, ਪੂਰਬ ਵਾਲੇ ਪਾਸੇ ਲੈ ਜਾਵੇ, ਅਥਵਾ ਮਤਾ ਕਰੇ ਪੱਛਮ ਕੈ ਤਾਈ। ਮਨ ਵਿੱਚ ਮਤਾ ਕਰਦਾ ਹੈ, ਸਲਾਹ ਕਰਦਾ ਹੈ, ਮਨ ਵਿੱਚ ਸੋਚਦਾ, ਚਿਤਵਨੀ ਹੈ ਕਿ ਫਲਾਨਾ ਫਲਾਨਾ ਇਸ ਸੰਸਾਰ ਤੋਂ ਚਲੇ ਗਿਆ, ਮਤਾ ਕਰੇ ਪੱਛਮ ਕੈ ਤਾਈ ਕਿ ਮੈਂ ਤੁਹਾਡੇ ਪਿੱਛੋਂ ਜਾਣਾ, ਮੇਰਾ ਥੋੜ੍ਹੀ ਨਹੀਂ ਸਮਾਂ ਆਇਆ, ਮੈਂ ਤੁਹਾਨੂੰ ਸੰਸਾਰ ਵਿੱਚ ਹੀ ਹਾਂ, ਇੱਥੇ ਹੀ ਅਸਤ ਰਹਿਣਾ ਹੈ। ਤੇ ਹਜ਼ੂਰ ਫਰਮਾਉਂਦੇ ਨੇ ਹਲੇ ਇਹ ਵੀ ਮਨ ਵਿੱਚ ਸੋਚਦਾ, ਹਲੇ ਮੈਥੋਂ ਫਲਾਨਾ ਵੀ ਵੱਡਾ ਉਮਰ ਚ, ਫਲਾਨੇ ਦਾ ਸਰੀਰ ਵੀ ਮੇਰੇ ਜਿੰਨਾ ਤੰਦਰੁਸਤ ਨਹੀਂ, ਹਲੇ ਤਾਂ ਉਹ ਬੈਠੇ ਨੇ। ਤੇ ਮਤਾ ਕਰੇ ਪੱਛਮ ਕਹਿ ਤਾਂ ਕਿ ਮੈਂ ਤਾਂ ਪਿੱਛੋਂ ਜਾਵਾਂਗਾ, ਹਲੇ ਤੇ ਮੈਥੋਂ ਪਹਿਲਾਂ ਜਾਣ ਵਾਲੇ ਬੜੇ ਬੈਠੇ ਨੇ। ਤੇ ਹਜ਼ੂਰ ਫਰਮਾਉਂਦੇ ਨੇ ਪੂਰਬ ਵੀ ਲੈ ਜਾ, ਕੀ ਪਤਾ ਭਾਈ ਮੈਂ ਤੂੰ ਪਹਿਲਾਂ ਹੀ ਤੈਨੂੰ ਲੈ ਜਾਵੇ, ਇਹ ਤੈਨੂੰ ਤਾਂ ਨਹੀਂ ਪਤਾ ਇਸ ਗੱਲ ਦਾ। ਇਸ ਕਰਕੇ ਹਜ਼ੂਰ ਦਾ ਹੁਕਮ ਹੈ, ਕਿਉਂਕਿ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਵੀ ਕਿਰਪਾ ਕੀਤੀ ਹੈ, ਨਰ ਚਾਹਤ ਕਛ ਔਰ ਔਰਾ ਕੀ ਔਰਾ ਭਈ, ਚਿਤਵਿਤ ਰਹੇ ਠਗੌਰ ਨਾਨਕ ਫਾਸੀ ਗੱਲ ਪਰੇ। ਮਨੁੱਖ ਕੁਝ ਹੋਰ ਸੋਚਦਾ ਹੈ, ਪਰ ਹੋਣ ਵਾਲਾ ਕੁਝ ਹੋਰ ਹੈ ਜਿਹਦੀ ਸਾਨੂੰ ਗਿਆਤ ਨਹੀਂ, ਸਮਝ ਨਹੀਂ। ਧੰਨ ਗੁਰੂ ਗੁਰੂ ਗਰੀਬ ਨਿਵਾਜ, ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਵੀ ਫਰਮਾਉਂਦੇ ਨੇ, ਮਤਾ ਕਰੇ ਪੱਛਮ ਕੈ ਤਾਈ, ਕਿ ਭਾਈ ਜਿਹੜੇ ਤੂੰ ਮਤੇ ਮਨ ਵਿੱਚ ਪਕਾ ਕੇ ਬੈਠਾ ਨਾ ਕਿ ਮੈਂ ਫਲਾਨੀ ਦਿਸ਼ਾ ਨੂੰ ਜਾਣਾ, ਫਲਾਨਾ ਕੰਮ ਕਰਨਾ ਹੈ, ਜ਼ਰੂਰੀ ਨਹੀਂ ਕਿ ਉਹ ਹੋਵੇ, ਤੋਰ ਵੀ ਨਹੀਂ ਲੈ ਜਾਤ, ਤੇਰੀ ਸੋਚ ਤੋਂ ਉਲਟ ਪਾਸੇ ਵੀ ਪਰਮਾਤਮਾ ਜਿੱਥੇ ਚਾਹੇ ਲਿਜਾ ਸਕਦਾ ਹੈ, ਤੂੰ ਮਨ ਵਿੱਚ ਜਿੰਨੀਆਂ ਮਰਜ਼ੀ ਚਿਤਵਨੀਆਂ ਕਰ ਲਵੇ, ਪਰ ਉਹਦੀ ਚਿਤਵਨੀ ਤੇਰੇ ਤੋਂ ਅਲੱਗ ਹੋ ਸਕਦੀ ਹੈ, ਜ਼ਰੂਰੀ ਨਹੀਂ ਕਿ ਤੇਰੀ ਚਿਤਵਨੀ ਹੀ ਪੂਰੀ ਹੋਵੇ। ਖੇਲ ਮਾਤਰ ਦੇ ਵਿੱਚ ਜਿਹਨੇ ਸਾਰੀ ਸ੍ਰਿਸ਼ਟੀ ਅਸਥਿਤ ਕੀਤੀ ਹੈ, ਅਥਾਪਨਾ ਕੀਤੀ ਹੈ, ਉਹ ਲੈ ਕਰ ਦੇਣ ਵਾਲਾ ਹੈ, ਅਥਾਪਨ ਹਾਰ ਖਤਮ ਕਰ ਦੇਣ ਵਾਲਾ ਹੈ। ਅਥਵਾ ਜੇ ਇਹ ਗੁਰਸਿੱਖ ਤੇ ਮਨ ਵਿੱਚ ਸੋਚੇ ਕਿ ਮੈਂ ਬੜਾ ਸਿਆਣਾ ਹਾਂ, ਮੈਂ ਬੜਾ ਬੰਦਗੀ ਵਾਲਾ ਹਾਂ, ਮੇਰੇ ਵਰਗੀ ਬੁੱਧੀ ਕਿਸੇ ਦੀ ਹੋਰ ਨਹੀਂ, ਪਰ ਕਹਿੰਦੇ ਭਾਈ ਜਿਵੇਂ ਤੇਰੇ ਹਿਰਦੇ ਵਿੱਚ, ਸਰੀਰ ਵਿੱਚ, ਤੇਰੀ ਸੋਚ ਵਿੱਚ ਇੰਨੀ ਸ੍ਰੇਸ਼ਟ ਬੁੱਧੀ ਪਾਈ ਹੈ, ਇਹ ਖਿਣ ਮਾਤਰ ਦੇ ਵਿੱਚ ਇਸ ਤੇਰੀ ਬੁੱਧੀ ਨੂੰ ਖਤਮ ਕਰ ਸਕਦਾ, ਤੂੰ ਝੱਲਾ ਬਣ ਸਕਦਾ, ਤੇਰੀ ਸਮਝ ਖਤਮ ਹੋ ਸਕਦੀ ਹੈ, ਅਥਵਾ ਇਹ ਵੀ ਕਿਰਪਾ ਹੋ ਸਕਦੀ ਹੈ ਕਿ ਜਿਹੜੇ ਅਸਤ ਖੋਏ ਬੈਠੇ ਨੇ ਮਨ ਦੇ ਵਿੱਚ ਵਿਕਾਰ ਔਗਣ, ਜਿਹੜੇ ਸਾਡੇ ਤੇ ਭਾਰੂ ਹੋਏ ਬੈਠੇ ਨੇ, ਸਾਨੂੰ ਭਗਤੀ ਨਹੀਂ ਕਰਨ ਦਿੰਦੇ, ਸਿੱਖੀ ਨਹੀਂ ਕਮਾਉਣ ਦਿੰਦੇ, ਸੇਵਾ ਨਹੀਂ ਕਰਨ ਦਿੰਦੇ, ਪਰ ਕਹਿੰਦੇ ਭਾਈ ਜੇ ਤੂੰ ਸ਼ਰਧਾ ਭਾਵਨਾ ਗੁਰੂ ਤੇ ਰੱਖੇ, ਤੇ ਜਿਹਨੇ ਉਸ ਅਕਾਲ ਪੁਰਖ ਨੇ ਇਸ ਬੁੱਧੀ ਦੇ ਵਿੱਚ ਸਥਿਤ ਕੀਤੇ ਹਨ, ਉਹ ਖਿਲ ਮਾਤਰ ਦੇ ਵਿੱਚ ਉਹਨਾਂ ਦੀ ਲੈਟਾ ਕਰ ਦੇਵੇਗਾ, ਸਾਰੇ ਔਗਣ ਖਤਮ ਕਰ ਦੇਵੇਗਾ, ਔਗਣ ਮੇਟ ਦੇਵੇਗਾ, ਖਿਲ ਮਾਤਰ ਦੇ ਵਿੱਚ ਔਗਣਾਂ ਤੋਂ ਰਹਿਤ ਕਰ ਦੇਵੇਗਾ। ਇਹ ਉਸ ਅਕਾਲ ਪੁਰਖ ਦੀ ਇੰਨੀ ਸ਼ਕਤੀ ਹੈ।
ਆਪਣਾ ਹੱਥ ਮਤਾ
ਭਾਈ, ਸਾਨੂੰ ਯਤਨ ਕਰਨਾ ਚਾਹੀਦਾ, ਉਦਮ ਕਰਨਾ ਚਾਹੀਦਾ, ਜੋ ਸਾਨੂੰ ਗੁਰੂ ਨੇ ਉਪਦੇਸ਼ ਬਖਸ਼ਿਸ਼ ਕੀਤਾ ਹੈ ਉਹਦੇ ਮੁਤਾਬਕ ਸਾਨੂੰ ਚੱਲਣਾ ਚਾਹੀਦਾ। ਅੰਮ੍ਰਿਤ ਵੇਲੇ ਉੱਠੀਏ, ਇਸ਼ਨਾਨ ਕਰੀਏ, ਪੰਜ ਬਾਣੀਆਂ ਪੜ੍ਹੀਏ, ਸੁਖਮਨੀ ਸਾਹਿਬ ਪੜ੍ਹੀਏ, ਵਾਹਿਗੁਰੂ ਦਾ ਸਿਮਰਨ ਕਰੀਏ, ਸੰਗਤ ਕਰੀਏ, ਫਿਰ ਧਰਮ ਦੀ ਕਿਰਤ ਕਰੀਏ, ਦਸਵੰਧ ਦੇਈਏ, ਆਪਣੇ ਬੱਚੇ ਬੱਚਿਆਂ ਨੂੰ ਸਿੱਖੀ ਨਾਲ ਜੋੜੀਏ, ਇਹ ਸਾਡਾ ਕਰਮ ਬਣਦਾ। ਪਰ ਭਾਈ, ਜਿਹਦਾ ਫਲ ਪਰ ਵਰਦਾਤਾ ਹੈ ਉਹ ਆਪ ਅਕਾਲ ਪੁਰਖ ਵਾਹਿਗੁਰੂ ਹੈ, ਆਪਣੇ ਹੱਥ ਮਤਾਂਤ। ਜਿਹੜੇ ਮਤੇ ਪਕਾ ਕੇ ਰੱਖੇ ਨਾ ਸਾਧ ਸੰਗਤ, ਉਹਨਾਂ ਦਾ ਜੋ ਰਿਜ਼ਲਟ ਦੇਣਾ ਹੈ ਉਹ ਪਰਮਾਤਮਾ ਦੇ ਹੱਥ ਵਿੱਚ ਹੈ, ਉਹ ਆਪਣੇ ਹੱਥ ਵਿੱਚ ਨਹੀਂ, ਉਹ ਉਸ ਅਕਾਲ ਪੁਰਖ ਵਾਹਿਗੁਰੂ ਦੇ ਹੱਥ ਵਿੱਚ ਹੈ। ਇਸ ਵਾਸਤੇ ਭਗਤਾਂ ਨੇ ਕਿਹਾ ਨਾ, ਕਬੀਰ ਕੇਸੋ ਕੇਸੋ ਕੂਟੀਆ ਨਾ ਸੋਈਏ ਆਸਾਰ, ਰਾਤ ਦਿਵਸ ਕੇ ਕੂਕਣੇ ਕਦ ਹੈ ਕਿ ਸੁਣੇ ਪੁਕਾਰ। ਕਹਿੰਦੇ ਹਮੇਸ਼ਾ ਵਾਸਤੇ ਉੱਚੀ ਆਵਾਜ਼ ਵਿੱਚ ਉਸ ਪਰਮਾਤਮਾ ਨੂੰ ਯਾਦ ਕਰਦੇ ਰਹੀਏ, ਕਰਦੇ ਰਹੀਏ, ਤੇ ਕਦੇ ਨਾ ਕਦੇ ਸਾਡੇ ਤੇ ਤਰਸ ਕਰੇਗਾ ਨਾ, ਸਾਡੇ ਤੇ ਰਹਿਮਤ ਕਰੇਗਾ, ਸਾਡੀ ਪੁਕਾਰ ਸੁਣ ਲਵੇਗਾ। ਪਰ ਅਸੀਂ ਦਾਅਵਾ ਨਹੀਂ ਕਰ ਸਕਦੇ। ਕਬੀਰ ਦਾਵੇ ਦਾਗਰ ਹੋਤ ਹੈ, ਨਿਰਦਾਵੇ ਰਹਿ ਨਿਸੰਗ। ਕਹਿੰਦੇ ਦਾਅਵਾ ਨਹੀਂ ਕਰਨਾ ਕਿ ਜੇ ਮੈਂ ਇਹ ਘੰਟਾ ਸਿਮਰਨ ਕੀਤਾ ਤੇ ਮਹਾਰਾਜ ਉਹਦਾ ਮੈਨੂੰ ਆਹ ਫਲ ਮਿਲਣਾ ਚਾਹੀਦਾ, ਨਹੀਂ, ਆਪਣਾ ਹੱਥ ਮਤਾਂਤ। ਸਾਧ ਸੰਗਤ ਜੀ, ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਹੱਥ ਵਿੱਚ ਸ਼ਕਤੀ ਰੱਖੀ ਹੈ, ਉਹਨੇ ਆਪ ਇਸਦਾ ਫਲ ਕਦੋਂ ਦੇਣਾ ਹੈ, ਕਿਵੇਂ ਦੇਣਾ ਹੈ, ਇਹ ਸਤਿਗੁਰ ਸੱਚੇ ਪਾਤਸ਼ਾਹ ਨੇ ਸਾਰੀਆਂ ਬਰਕਤਾਂ ਆਪਣੇ ਹੱਥ ਵਿੱਚ ਰੱਖੀਆਂ ਹਨ।
ਸਿਆਣਪ ਕਾਮ ਕਾਮ ਨਾ ਆਪ,
ਭਾਈ ਉੱਥੇ ਸਿਆਣਪ ਨਹੀਂ ਕੰਮ ਆਉਂਦੇ, ਫਿਰ ਕੀ ਕੰਮ ਆਉਂਦਾ ਭਾਈ? ਅੱਜ ਤੇ ਅਸੀਂ ਕਹਿੰਦੇ ਬੜੇ ਸਿਆਣੇ ਬਣਦੇ ਵੀ ਅਸੀਂ ਬੜੇ ਸਿਆਣੇ ਹਾਂ, ਨਵੀਨਤਮ ਯੁੱਗ ਦੇ ਵਿੱਚ ਅਸੀਂ ਰਹਿ ਰਹੇ ਹਾਂ, ਉਸ ਢੰਗ ਦੇ ਨਾਲ ਸਾਨੂੰ ਜ਼ਿੰਦਗੀ ਬਸਰ ਕਰਨੀ ਚਾਹੀਦੀ ਹੈ, ਬੜੀਆਂ ਗੱਲਾਂ ਕਰਦੇ। ਮਹਾਰਾਜ ਸੱਚੇ ਪਾਤਸ਼ਾਹ ਜੀ ਬਾਣੀ ਵਿੱਚ ਫਰਮਾਉਂਦੇ ਹਨ, ਕਈ ਨਗੂੜੇ ਲੋਕ ਜਿਨ੍ਹਾਂ ਨੇ ਗੁਰੂ ਧਾਰਨ ਵੀ ਨਹੀਂ ਕੀਤਾ, ਧੰਨ ਗੁਰੂ ਗ੍ਰੰਥ ਸਾਹਿਬ ਤੇ ਸ਼ਰਧਾ ਵੀ ਨਹੀਂ ਰੱਖਦੇ, ਨਿਤਨੇਮ ਵੀ ਨਹੀਂ ਕਰਦੇ, ਬਾਣੀ ਨਹੀਂ ਪੜ੍ਹਦੇ, ਸੰਗਤ ਨਹੀਂ ਕਰਦੇ, ਪਰ ਗੱਲਾਂ ਬੜੀਆਂ ਵੱਡੀਆਂ ਵੱਡੀਆਂ ਕਰਦੇ ਨੇ। ਪਰ ਸਤਿਗੁਰੂ ਪਾਤਸ਼ਾਹ ਜੀ ਨੇ ਉਹਨਾਂ ਤੋਂ ਸੁਚੇਤ ਕੀਤਾ, ਜਿਉਂ ਨਗੁੜਾ ਬਹੁ ਬਾਤਾਂ ਜਾਣਾ, ਤੇ ਹਰ ਦਰਗਾਹ ਹੈ ਭ੍ਰਸ਼ਟੀ। ਕਹਿੰਦੇ ਯਾਦ ਰੱਖਿਓ ਕਿ ਨਗੁੜੇ ਲੋਕ ਕਈ ਵਾਰ ਬੜੀਆਂ ਗੱਲਾਂ ਕਰਦੇ ਨੇ ਪਰ ਉਹ ਦਰਗਾਹ ਦੇ ਭ੍ਰਸ਼ਟੇ ਹੋਏ ਨੇ। ਇਸ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਨੇ, ਸਿਆਣਪ ਕਾਹੋ ਕਾਲ ਨਾਥ, ਜਿਹੜੀਆਂ ਆਪਣੀਆਂ ਸਿਆਣਪਾਂ ਚੱਕੀ ਫਿਰਦੇ ਨਾ, ਕਹਿੰਦੇ ਇਹ ਵੀ ਕੰਮ ਆਉਣੀਆਂ, ਫਿਰ ਇੱਥੇ ਕੀ ਕੰਮ ਆਏਗਾ ਭਾਈ? ਸਿਆਣੇ ਸਨ ਸਤਿਗੁਰੂ ਪਾਤਸ਼ਾਹ ਜੀ ਨੇ ਕਿਹਾ ਗੋਇੰਦਵਾਲ ਸਾਹਿਬ ਵਿਖੇ ਕਿ ਪੁਰਖ ਥੜੇ ਬਣਾਓ, ਬਣਾ ਦਿੱਤੇ, ਕਹਿੰਦੇ ਢਾ ਦਿਓ, ਢਾ ਦਿੱਤੇ, ਕਹਿੰਦੇ ਫਿਰ ਬਣਾਓ, ਫਿਰ ਬਣਾਏ, ਫਿਰ ਢਾ ਦਿਓ, ਫਿਰ ਢਾ ਦਿੱਤੇ, ਤੇ ਜਿੱਥੇ ਆਪਣੀ ਸਿਆਣਪ ਪੈਦਾ ਹੋਈ ਵੀ ਥੜੇ ਵਿੱਚ ਤੇ ਨੁਕਸੀ ਕੋਈ ਨਹੀਂ, ਪਿਤਾ ਗੁਰੂ ਦੀ ਉਮਰ ਵੱਡੀ ਹੋ ਗਈ ਹੈ, ਇਸ ਕਰਕੇ ਇਹਨਾਂ ਨੂੰ ਪਤਾ ਨਹੀਂ ਲੱਗਦਾ। ਪਰ ਦੂਜੇ ਪਾਸੇ ਧੰਨ ਗੁਰੂ ਅਮਰਦਾਸ ਮਹਾਰਾਜ, ਮਹਾਰਾਜ ਨਹੀਂ ਠੀਕ ਬਣਿਆ, ਹੁਣ ਠੀਕ ਬਣਵਾ ਲਿਓ, ਕਿਰਪਾ ਕਰਿਓ, ਆਪਣੀ ਸਿਆਣਪ ਨਹੀਂ, ਕੇਵਲ ਸ਼ਰਧਾ ਹੈ, ਸ਼ਰਧਾ। ਤੇ ਜਦੋਂ ਤੀਸਰੀ ਵਾਰ ਬਣਾਇਆ ਤੇ ਇਕੱਲਿਆਂ ਨੇ ਰਹਿ ਗਿਆ, ਦੋਵਾਂ ਨੇ ਬਣਾਇਆ ਹੀ ਨਾ, ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੇਅੰਤ ਬਖਸ਼ਿਸ਼ਾਂ ਕੀਤੀਆਂ। ਪਰ ਉਹ ਵਿਚਾਰ ਮਾਰੇ ਕਹਿੰਦੇ ਭਾਈ ਗੁਰੂ ਘਰ ਦੇ ਵਿੱਚ ਸਤਿਗੁਰੂ ਦੇ ਭਰੋਸਾ ਰੱਖਣਾ, ਵਿਸ਼ਵਾਸ ਰੱਖਣਾ, ਸ਼ਰਧਾ ਰੱਖਣੀ ਇਹ ਸਭ ਤੋਂ ਪਹਿਲਾ ਕਰਮ ਹੈ। ਜੇ ਇੱਥੇ ਆਪਣੀ ਸਿਆਣਪ ਵਰਤਾਂਗੇ, ਆਪਣੀ ਬੁੱਧੀ 'ਤੇ ਤਾਂ ਰੋਕ ਹੀ ਲਾ ਦਿੱਤੀ ਮਹਾਰਾਜ ਨੇ, ਗੁਰ ਕੀ ਮਤ ਤੂੰ ਲਹੇ ਇਆਨੇ, ਭਗਤ ਬਿਨਾਂ ਬਹੁ ਡੂਬੇ ਸਿਆਣੇ। ਕਹਿੰਦੇ ਭਾਈ ਤੂੰ ਆਪਣੀ ਮਤ ਛੱਡ ਦੇ, ਤੇਰੀ ਮਤ ਤਾਂ ਬੜੀ ਛੋਟੀ ਹੈ, ਤੇ ਜਿਹੜਾ ਅਕਾਲ ਪੁਰਖ ਵਾਹਿਗੁਰੂ ਹੈ ਜਿਹਦੀ ਮਤ ਆਪਾਂ ਗ੍ਰਹਿਣ ਕਰਨੀ ਉਹਦੀ ਬੇਅੰਤ ਵੱਡੀ ਮਤ ਹੈ। ਇਸ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਭਾਈ ਸਿਆਣਪ ਕਾਹੂ ਕਾਜਨਾਥ, ਜਿਹੜੀ ਮਨੁੱਖ ਦੀ ਆਪਣੀ ਸਿਆਣਪ ਹੈ ਨਾ, ਕਹਿੰਦੇ ਭਾਈ ਉਹ ਦਰਗਾਹ 'ਚ ਕਿਤੇ ਕੰਮ ਆਉਣ ਵਾਲੀ ਨਹੀਂ, ਉਹ ਗੁਰਸਿੱਖੀ ਕਮਾਉਣ ਵਾਸਤੇ ਕੰਮ ਆਉਣ ਵਾਲੀ ਨਹੀਂ। ਹਾਂ ਸਿਆਣਪ ਅਗਰ ਗੁਰਮਤ ਦੇ ਅਨੁਸਾਰ ਹੈ, ਸਿਆਣਪ ਦੇ ਨਾਲ ਗੁਰਮਤ ਧਾਰਨ ਕਰਨੀ ਹੈ, ਗੁਰੂ ਕੇ ਸੂਝ ਧਾਰਨ ਕਰਨੇ ਹਨ, ਖੰਡੇ ਬਾਟੇ ਦਾ ਅੰਮ੍ਰਿਤ ਛਕਣਾ, ਪੰਜਾਂ ਪਿਆਰਿਆਂ ਦੇ ਪੇਸ਼ ਹੋਣਾ ਹੈ, ਉਗਨ ਤਿਆਗਣੇ ਹਨ, ਤੇ ਫਿਰ ਗੁਰੂ ਕੀ ਸੰਗਤ ਵਿੱਚ ਆ ਕੇ ਨਾਮ ਜਪਣਾ ਹੈ। ਤੇ ਜੇ ਭਾਈ ਸੋਚ ਇਸ ਪਾਸੇ ਗੁਰੂ ਕੀ ਮਤ ਦੇ ਮੁਤਾਬਕ ਤੁਰ ਪਈ ਹੈ, ਤੇ ਇਹ ਮਤ ਹੈ ਗੁਰੂ ਦੀ, ਇਹ ਆਪਣੀ ਨਹੀਂ, ਇਹ ਤੇ ਮਹਾਰਾਜ ਦੀ ਦਿੱਤੀ ਹੋਈ ਮਤ ਹੈ ਭਾਈ, ਤੇ ਇਹਦੇ ਵਿੱਚ ਸੁੱਖ ਹੀ ਸੁੱਖ ਹੈ, ਇਹਦੇ ਵਿੱਚ ਆਨੰਦ ਹੀ ਆਨੰਦ ਹੈ, ਲਾਭ ਹੀ ਲਾਭ ਹੈ, ਕਦੇ ਨੁਕਸਾਨ ਨਹੀਂ ਹੋਣ ਵਾਲਾ। ਇਸ ਵਾਸਤੇ ਸਤਿਗੁਰੂ ਜੀ ਫਰਮਾਉਂਦੇ ਨੇ ਕਿ ਭਾਈ ਜੇ ਤੂੰ ਸੰਸਾਰੀ ਮਤ ਚੱਕੀ ਫਿਰਦਾ ਨਾ, ਇਹ ਤੇਰੇ ਕਿਤੇ ਕੰਮ ਆਉਣ ਵਾਲੀ ਨਹੀਂ ਹੈ। ਅਕਾਲ ਪੁਰਖ ਵਾਹਿਗੁਰੂ ਨੇ ਬੰਤ ਬਣਾ ਕੇ ਰੱਖੀ ਹੈ, ਇਹ ਬਾਤ ਭਾਈ ਉਹੀ ਵਰਤਾਰਾ ਵਰਤਣਾ, ਉਹੀ ਕੌਤਕ ਪੂਰੇ ਹੋਏ ਨੇ ਜੋ ਅਨਰੂਪੋ, ਜਿਹੜੇ ਅਕਾਲ ਪੁਰਖ ਨੇ ਜਿਸ ਢੰਗ ਦੀ ਬਣਤਰ ਬਣਾ ਕੇ ਰੱਖੀ, ਕੇਵਲ ਸਾਡੇ ਲਈ ਨਹੀਂ ਸਮੁੱਚੀ ਸ੍ਰਿਸ਼ਟੀ ਲਈ, ਜਿਹੋ ਜਿਹੀ ਬਣਤਰ ਜੋ ਜੋ ਅੱਜ ਹੋਣਾ ਹੈ, ਜੋ ਕੱਲ੍ਹ ਹੋਣਾ ਹੈ, ਜੋ ਸਮੇਂ ਅਨੁਸਾਰ ਹੋਣਾ ਹੈ, ਉਹ ਮਹਾਂ ਸੱਚੇ ਪਾਤਸ਼ਾਹ ਜੀ ਨੇ ਪਹਿਲਾਂ ਹੀ ਬੰਤ ਬਣਾ ਕੇ ਰੱਖੀ ਹੋਈ ਹੈ। ਕਹਿੰਦੇ ਭਾਈ ਉਹੀ ਬਾਤ, ਉਹੀ ਕੌਤਕ ਹੋਣੇ ਨੇ, ਮਨੁੱਖ ਦੇ ਕੀਤਿਆਂ ਕੁਝ ਨਹੀਂ ਹੋ ਸਕਦਾ। ਇਸੇ ਵਾਸਤੇ ਭਗਤੀ ਕਰਦਿਆਂ 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 ਭਗਤ ਜੀ ਨੇ ਕਹਿ ਦਿੱਤਾ ਸੀ, ਮੇਰਾ ਕੀ ਹੈ ਕਿਸੂ ਨਾ ਹੋਏ, ਕਰ ਹੈ ਰਾਮ ਹੋਏ ਹੈ ਸੋਏ, ਮੇਰਾ ਕੀਤਾ ਕੁਝ ਵੀ ਨਹੀਂ ਹੋਣਾ, ਕਬੀਰ ਮੇਰਾ ਮੁੱਝ ਮੈਂ ਕਛ ਨਹੀਂ, ਜੋ ਕੁਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਦੇ ਕੇ ਲਾਗਾ ਮੇਰਾ ਮਹਾਰਾਜ, ਤੇਰਾ ਹੀ ਤੇਰਾ ਸਭ ਕੁਝ, ਤੇਰੀ ਸੋਚ ਹੈ, ਤੇਰੀ ਬੰਦਗੀ ਹੈ, ਤੇਰੀਆਂ ਹੀ ਦਾਤਾਂ ਨੇ। ਇਸ ਵਾਸਤੇ ਜੋ ਉਸ ਅਕਾਲ ਪੁਰਖ ਨੇ ਬਣਤਰ ਬਣਾ ਕੇ ਰੱਖੀ ਹੈ ਭਾਈ, ਉਹੀ ਵਰਤਾਰਾ ਵਰਤ ਰਿਹਾ ਹੈ, ਉਹੀ ਵਰਤਣਾ ਹੈ। ਦੇਸ ਕਮਾਵਨ ਧਨ ਜੋਰਨ ਕੀ ਮਨਸਾ, ਸਲਾਮ ਦੇ ਕੇ ਸਤਿਗੁਰੂ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੀ ਕਿਰਪਾ ਕਰਦੇ ਨੇ ਕਿ ਮਨੁੱਖ ਦੀ ਸੋਚ ਕੀ ਹੈ। ਮਨੁੱਖ ਦੀ ਸੋਚ ਹੈ ਕਹਿੰਦੇ ਦੇਸ ਕਮਾਵਨ, ਦੇਸ਼ ਔਰ ਵਿਦੇਸ਼ਾਂ ਦੇ ਵਿੱਚ ਜਾ ਕੇ ਕਹਿੰਦੇ ਮੈਂ ਕਮਾਈ ਕਰਾਂ, ਜਿੱਥੇ ਵੱਧ ਪੈਸਾ ਕਮਾਇਆ ਜਾ ਸਕਦਾ ਉੱਥੇ ਚਲੇ ਜਾਵਾਂ। ਤੇ ਸਤਿਗੁਰੂ ਪਾਤਸ਼ਾਹ ਜੀ ਨੇ ਕਿਹਾ ਠੀਕ ਹੈ ਭਾਈ, ਕਿਰਤ ਕਰਨੀ ਤੇਰਾ ਕਰਮ ਹੈ, ਪਰ ਸੁੱਖ ਕਿੱਥੇ ਹੈ? ਸੁੱਖ ਨਾਹੀਂ ਬਹੁਤਾ ਧਨ ਖਾਟੇ, ਸੁੱਖ ਨਾਹੀਂ ਪੇਖੇ ਮਿਰਤ ਨਾਟੇ, ਸੁੱਖ ਨਾਹੀਂ ਬਹੁ ਦੇਸ਼ ਕਮਾਏ, ਸਰਵ ਸੁੱਖਾਂ ਸੁੱਖ ਹਰ ਕੈ ਨਾਏ। ਪਰਮਾਤਮਾ ਦੇ ਨਾਮ ਵਿੱਚੋਂ ਸੁੱਖ ਮਿਲਣਾ ਹੈ, ਤੇ ਜੇ ਜਿੱਥੇ ਵੀ ਜਾਵੇ, ਤੂੰ ਵਲਾਇਤਾਂ ਵਿੱਚ ਚਲੇ ਜਾਵੇ, ਜਿਹੜੇ ਮਰਜ਼ੀ ਦੇਸ਼ ਵਿੱਚ ਚਲੇ ਜਾਵੇ, ਭਗਤੀ ਗੁਰੂ ਦੀ ਸੰਗਤ ਕਰੇ, ਨਾਮ ਜਪੇ, ਗੁਰੂ ਨਾਲ ਜੁੜਿਆ ਰਹੇ, ਸੁੱਖ ਫੇਰ ਹੋਣਾ ਹੈ। ਤੇ ਜਿਹੜੀ ਤੇਰੀ ਮਨਸ਼ਾ ਨਾ ਕਿ ਮੈਂ ਦੇਸ਼ ਵਿਦੇਸ਼ ਦੇ ਵਿੱਚ ਘੁੰਮ ਕੇ ਚਾਕਰੀ ਕਰਾਂ, ਮੈਂ ਜ਼ਿਆਦਾ ਬਹੁਤ ਤੇ ਬਹੁਤਾ ਧਨ ਕਮਾ ਲਵਾਂ, ਇਹ ਤੇਰੀ ਮਨਸ਼ਾ ਹੈ। ਇੱਕ ਗੱਲ ਯਾਦ ਰੱਖੀ, ਮਨ ਘਾਲੋ ਸਭ ਦਿਵਸ ਸਾਸ, ਮੈਂ ਵਧਣ ਘਟਣ ਤਲਸਾਰ, ਕਹਿੰਦੇ ਇੱਕ ਤਿਲ ਮਾਤਰ ਵੀ ਸਵਾਸਾਂ ਨੇ ਅੱਗੇ ਨਹੀਂ ਵਧਣ, ਜਿੱਤ ਦਿਹਾੜੇ ਧਨ ਵਰੀ ਸਾਹੇ ਲਏ ਲਿਖਾਏ, ਮਲਕ ਦੇ ਕੰਨੀ ਸੁਣਦਾ ਮੋਹ ਦਿਖਾਲੇ ਆਏ। ਜਿਸ ਦਿਨ ਅਸੀਂ ਜਨਮ ਲਿਆ ਨਾ, ਸਵਾਸ ਤਾਂ ਉਸ ਦਿਨ ਹੀ ਗਿਣੇ ਗਏ ਵੀ ਇੰਨੇ ਸਵਾਸ ਲੈਣੇ ਹਨ। ਤੇ ਫਿਰ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੁਚੇਤ ਕੀਤਾ ਕਹਿੰਦੇ ਉਹ ਗੁਰਸਿੱਖਾ ਵੇਖੀ ਕਿਤੇ ਭੁੱਲ ਜਾਵੇ ਜਿਹੜਾ ਤੇਰਾ ਸਵਾਹ ਜਾ ਰਿਹਾ ਨਾ ਇਹ ਤੇਰੀ ਪੂੰਜੀ ਵਿੱਚੋਂ ਘੱਟ ਰਿਹਾ ਹੈ ਤੇਰੇ ਸਵਾਸਾਂ ਦੀ ਪੂੰਜੀ ਮੁੱਕਦੀ ਜਾ ਰਹੀ ਹੈ ਹਰ ਜਪਦਿਆਂ ਖੇਵ ਢਿੱਲ ਨਾ ਬੀਚੇ ਮੇਰੀ ਜਿੰਦੜੀਏ ਮਤ ਕੇ ਜਾਪਾ ਸਾਹ ਆਵਾ ਕਿ ਨਾ ਆਵਾ ਰਾਮ ਅਗਲਾ ਸਾਹ ਆਉਣਾ ਕਿ ਨਹੀਂ ਆਉਣਾ ਇਹ ਤੈਨੂੰ ਪਹਿਲੀ ਗੱਲ ਤੇ ਟੋਟਲ ਪੂੰਜੀ ਦਾ ਨਹੀਂ ਪਤਾ ਕਿ ਤੇਰੇ ਸਵਾਸ ਕਿੰਨੇ ਆ ਤੇ ਫਿਰ ਇਹ ਤੇ ਤੈਨੂੰ ਪਤਾ ਨਾ ਕਿ ਰੋਜ਼ ਦਾ 24,000 ਸਵਾਸ ਘੱਟ ਰਿਹਾ ਤੇ ਫਿਰ ਕਹਿੰਦੇ ਭਾਈ ਤੇਰੀ ਮਨਸ਼ਾ ਹੈ ਤੂੰ ਦੇਸ਼ ਵਿਦੇਸ਼ਾਂ ਦੇ ਵਿੱਚ ਜਾ ਕੇ ਧਨ ਕਮਾਵੇ ਪਰ ਜੇ ਤੂੰ ਮੂਲ ਨਾਲ ਟੁੱਟ ਗਿਆ ਧਨ ਕਮਾਉਂਦਾ ਕਮਾਉਂਦਾ ਮੂਲ ਨਾਲ ਟੁੱਟ ਗਿਆ ਤੇ ਫਿਰ ਇੱਕ ਦਿਨ ਸਵਾਸਾਂ ਦੀ ਪੂੰਜੀ ਮੁੱਕ ਜਾਏਗੀ ਵਿੱਚੇ ਨਕਸ਼ੇ ਸਾਸ ਕਹਿੰਦੇ ਭਾਈ ਵਿੱਚੋਂ ਤੇਰੇ ਸਵਾਸ ਪੂਰੇ ਹੋ ਜਾਣਗੇ ਤੇ ਫਿਰ ਇਹ ਤੇਰੀ ਪੂੰਜੀ ਕਮਾਈ ਹੋਈ ਕਿਤੇ ਕੰਮ ਨਹੀਂ ਆਵੇਗੀ ਚੱਲਦਿਆਂ ਚੱਲਦਿਆਂ ਤੇਰਾ ਇਹ ਜ਼ਿੰਦਗੀ ਦੇ ਸਫ਼ਰ ਦਾ ਸਮਾਂ ਪੂਰਾ ਹੋ ਜਾਵੇਗਾ
ਨਸ ਕਰ ਨੀਂਦ ਖਲਾਸ ਸਭ ਤਿਆਗੇ
ਹੁਣ ਬਰਵਾਉਂਦੇ ਹਨ ਕਿ ਭਾਈ ਜੇ ਬਹੁਤਾਈ ਕੇਵਲ ਧਨ ਨਹੀਂ ਇਕੱਠਾ ਕੀਤਾ ਤੂੰ ਫੌਜਾਂ ਵੀ ਇਕੱਠੀਆਂ ਕਰ ਲਈਆਂ ਰਾਜ ਸਥਾਪਿਤ ਕਰ ਲਿਆ ਚੌਕਦਾਰ ਖੜੇ ਕਰ ਲਏ ਚੌਰਦਾਰ ਖੜੇ ਕਰ ਲਏ ਪਰ ਕਹਿੰਦੇ ਜਦੋਂ ਸਵਾਸ ਖਤਮ ਹੋਵੇ ਨਾ ਤੇ ਫਿਰ ਕਹਿੰਦੇ ਵੱਡੇ ਵੱਡੇ ਲਸ਼ਕਰ ਫੌਜਾਂ ਜਿਹੜੀਆਂ ਤੈਨੂੰ ਸਲਾਮੀ ਦਿੰਦੀਆਂ ਸਨ ਤੇ ਨੇਕ ਜਿਹੜੇ ਤੇਰੇ ਬਰਛਿਆਂ ਵਾਲੇ ਚੌਕਦਾਰ ਖੜੇ ਸਨ ਖਵਾਸ ਚੌਰ ਕਰਨ ਵਾਲੇ ਕਹਿੰਦੇ ਇਹ ਤੇਰੇ ਕਿਤੇ ਕੰਮ ਨਹੀਂ ਆਉਣੇ ਫਿਰ ਅੰਤ ਨੂੰ ਤੈਨੂੰ ਇਹ ਵੀ ਤੇਤੋਂ ਪਾਸਾ ਵੱਟ ਜਾਣਗੇ ਕਿ ਹੁਣ ਸਾਡਾ ਮਾਲਕ ਸੀ ਜਿਹੜਾ ਦੁਨਿਆਵੀ ਤੌਰ ਤੇ ਸਾਨੂੰ ਰਜਕ ਦੇਈ ਬੈਠਾ ਸੀ ਇਹ ਤੇ ਖਤਮ ਹੋ ਗਿਆ ਕਹਿੰਦੇ ਉਹ ਲਸ਼ਕਰਾਂ ਫੌਜਾਂ ਪ੍ਰਲੋਕ ਦੇ ਰਸਤੇ ਵਿੱਚ ਤੇਰਾ ਇੱਕ ਤਿਲ ਮਾਤਰ ਵੀ ਤੇਰੀ ਮਦਦ ਨਹੀਂ ਕਰ ਸਕਦੀਆਂ ਤੇਰਾ ਸਹਾਰਾ ਨਹੀਂ ਬਣ ਸਕਦੀ ਤੂੰ ਏਡੀਆਂ ਵੱਡੀਆਂ ਮਸ਼ਕਤਾਂ ਕੀਤੀਆਂ ਤੂੰ ਏਡੀ ਏਡੀ ਮਿਹਨਤ ਕੀਤੀ ਪਰ ਤੇਰੇ ਨਾਲ ਕੀ ਚੱਲਿਆ ਤੇਰੇ ਨਾਲ ਜਾਣ ਵਾਲਾ ਕੋਈ ਇੱਕ ਵੀ ਸੱਜਣ ਤੇਰੇ ਨਾਲ ਖੜਾ ਹੋ ਸਕਦਾ ਮਹਾਰਾਜ ਕਹਿੰਦੇ ਨਹੀਂ ਹੋ ਸਕਦਾ ਤੇ ਜਿਹੜਾ ਹੋ ਸਕਦਾ ਉਹਨੂੰ ਤੂੰ ਸੱਜਣ ਬਣਾਇਆ ਹੀ ਨਹੀਂ ਮਹਾਰਾਜ ਹੋ ਵੀ ਸਕਦਾ ਹਾਂ ਮਹਾਰਾਜ ਕਹਿੰਦੇ ਹੋ ਸਕਦਾ ਐਸੇ ਸੱਜਣ ਵੀ ਦੇ ਜਿਹੜੇ ਐਸ ਲੋਕ ਚ ਵੀ ਤੇਰੇ ਨਾਲ ਖੜੇ ਨੇ ਤੇ ਪ੍ਰਲੋਕ ਚ ਵੀ ਖੜ ਜਾਣਗੇ ਸੱਜਣ ਸੇ ਨਾਲ ਮੈਂ ਚੱਲਦਿਆਂ ਨਾਲ ਚਲਾਨ ਜਿੱਥੇ ਲੇਖਾ ਮੰਡੀਆਂ ਪਿੱਥੇ ਖੜੇ ਦਸਨ ਉਹ ਉੱਥੇ ਖੜੇ ਤੇਰੀ ਮਦਦ ਲਈ ਖੜੇ ਦਿਸ ਪੈਣਗੇ ਪਰ ਜਿਹੜੀ ਤੇਰੀ ਮਨਸ਼ਾ ਨਾ ਮੈਂ ਕਿ ਆਪਣੀ ਸੋਚ ਦੇ ਨਾਲ ਧਨ ਪੈਦਾ ਕਰਾਂ ਨੌਕਰ ਚਾਕਰ ਪੈਦਾ ਕਰ ਲਵਾਂ ਅੰਤ ਨੂੰ ਤੇਰੇ ਕਿਤੇ ਕੰਮ ਆਉਣ ਵਾਲੇ ਨਹੀਂ ਹਨ ਭਾਈ ਤੂੰ ਬੜੀਆਂ ਮਸ਼ਕਤਾਂ ਕੀਤੀਆਂ ਬੜੀਆਂ ਮਿਹਨਤਾਂ ਕੀਤੀਆਂ ਬੜਾ ਧਨ ਘੁਮਾਇਆ ਪਰ ਤੂੰ ਮੂਲ ਨਾਲ ਟੁੱਟਿਆ ਰਿਹਾ ਨਹੀਂ ਤੂੰ ਸਿਮਰਨ ਕੀਤਾ ਨਹੀਂ ਤੂੰ ਖੰਡੇ ਦਾ ਅੰਮ੍ਰਿਤ ਛਕਿਆ ਨਹੀਂ ਸਿੱਖੀ ਕਮਾਈ ਨਹੀਂ ਗੁਰੂ ਦਾ ਸ਼ੁਕਰਾਨਾ ਕੀਤਾ ਨਹੀਂ ਗੁਰੂ ਦੇ ਸਿਧਾਂਤ ਨੂੰ ਸਮਝਿਆ ਨਾ ਅੰਮ੍ਰਿਤ ਵੇਲਾ ਸਮਝਿਆ ਫਿਰ ਕੀ ਹੋਇਆ ਕਹਿੰਦੇ ਫਿਰ ਨੂੰ ਭਾਈ ਜਮਨ ਦੇ ਰਸਤੇ ਉੱਠ ਕੇ ਪੈ ਗਿਆ ਤੂੰ ਜਦੋਂ ਪ੍ਰਲੋਕ ਨੂੰ ਗਿਆ ਫਿਰ ਜਮਾਂ ਦੇ ਸਾਹਮਣੇ ਲੇਖਾ ਦੇਣਾ ਪਿਆ ਉਸ ਲੇਖੇ ਤੋਂ ਤੂੰ ਬਚ ਨਹੀਂ ਸਕੇਗਾ ਮਹਾਰਾਜ ਸੱਚੇ ਪਾਤਸ਼ਾਹੀ ਦਾ ਹੁਕਮ ਹੈ ਭਾਈ ਤੇ ਭਾਈ ਇਹ ਸਹੀ ਸਿੱਖਿਆ ਹੈ ਨਾਲ ਕਹਾ ਸੁਣੇ ਮਨਾ ਸੁਣੀਏ ਸਿੱਖ ਸਹੀ ਲੇਖਾ ਰੱਬ ਮਵੇਸੀਆ ਕਹਿਦਾ ਬੈਠਾ ਕੱਢ ਰਹੀ ਤਲਬਾ ਪਹੁੰਚਣ ਆਤਮੀਆਂ ਬਾਕੀ ਜਿੰਨਾ ਰਹੀ ਕਹਿੰਦੇ ਭਾਈ ਤਲਬਾ ਪੈਣੀਆਂ ਵਾਜਾਂ ਪੈਣੀਆਂ ਵੀ ਆਹ ਤੇਰਾ ਲੇਖਾ ਕਰਨਾ ਹੁਣ ਇੱਥੇ ਜਿੰਨੀ ਮਰਜ਼ੀ ਉਹ ਜਿੱਤ ਕਰ ਲਈਏ ਵੀ ਇਹ ਤਾਂ ਐਵੇਂ ਗੱਲਾਂ ਹੀ ਆ ਜੀ ਆਹ ਜੱਗ ਦਿੱਠਾ ਆਹ ਜੱਗ ਮਿੱਠਾ ਅਗਲਾ ਤਿੰਨ ਦਿੱਠਾ ਇੱਦਾਂ ਦੀ ਗੱਲਾਂ ਕਰ ਲਵਾਂਗੇ ਪਰ ਭਾਈ ਤੇ ਗੁਰੂ ਦਾ ਸਿਧਾਂਤ ਹੈ ਗੁਰੂ ਸਾਨੂੰ ਉਪਦੇਸ਼ ਬਖਸ਼ ਰਿਹਾ ਹੈ ਗੁਰਬਾਣੀ ਸਾਨੂੰ ਪੈਰ ਪੈਰ ਤੇ ਕਦਮ ਕਦਮ ਤੇ ਸਮਝਾ ਰਹੀ ਹੈ ਪਲ ਪਲ ਮਾਤਰ ਦੇ ਵਿੱਚ ਸਾਨੂੰ ਸਿੱਖਿਆ ਦੇ ਰਹੀ ਹੈ ਇਸ ਵਾਸਤੇ ਮਹਾਰਾਜ ਕਹਿੰਦੇ ਭਾਈ ਅਖੀਰ ਨੂੰ ਤੂੰ ਜਮਾਂ ਦੇ ਰਸਤੇ ਪੈ ਜਾਏਗਾ ਉੱਥੇ ਤੇਰੀ ਕੋਈ ਰੱਖਿਆ ਕਰਨ ਨੂੰ ਤੇਰੇ ਸਨਮੁੱਖ ਨਹੀਂ ਖੜੇਗਾ
ਅਨੰਨ ਮਨ ਹੱਥ ਕੀ ਦ੍ਰਿੜਤਾ
ਕਿ ਬੜਾ ਤੂੰ ਅਨੰਨ ਸੇਵਕ ਬਣਦਾ ਸੀ ਤੇ ਮਨ ਦੀ ਦ੍ਰਿੜਤਾ ਦੇ ਨਾਲ ਲੋਕਾਂ ਨੂੰ ਵਿਖਾਉਂਦਾ ਸੀ ਕਿ ਮੈਂ ਤੇ ਅੰਨ ਨਹੀਂ ਛਕਦਾ, ਭੋਜਨ ਨਹੀਂ ਖਾਂਦਾ, ਪਰ ਇਹ ਲੋਕ ਵਿਖਾਵਾ ਸੀ ਤੇਰਾ, ਇਹ ਦਿਲ ਤਾਂ ਤੇਰੀ ਅੰਦਰ ਦੀ ਪੱਕੀ ਨਹੀਂ ਸੀ। ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਨਾ ਤੇ ਭਾਈ ਸਾਨੂੰ ਅੰਨ ਤਿਆਗਣ ਨੂੰ ਕਿਹਾ, ਨਾ ਪਖੰਡ ਕਰਨ ਨੂੰ ਕਿਹਾ, ਬਲਕਿ ਉਲਟਾ ਕਿਹਾ ਛੋਟਾ ਅੰਨ ਕਰੇ ਪਾਖੰਡ, ਨਾ ਸੁਹਾਗਣ ਨਾ ਉਹ ਰੰਡ। ਤੇ ਨਾਲ ਕਿਉਂ ਕਿਹਾ ਭਾਈ, ਕਹਿੰਦੇ ਜਗ ਮੈਂ ਬਖਤੇ ਦੁੱਧਾ ਧਾਰੀ, ਲੋਕਾਂ ਨੂੰ ਸੁਣਾਉਂਦੇ ਨੇ ਜਗਤ ਦੇ ਵਿੱਚ ਕਿ ਅਸੀਂ ਤੇ ਅੰਨ ਨਹੀਂ ਛੱਡਦੇ। ਤੇ ਫਿਰ ਬੇਟੀ ਖਾਵਾ ਵਕਤ ਸਾਰੀ, ਕਹਿੰਦੀ ਵੱਟ ਵੱਟ ਕੇ ਨਾ ਪਿੰਨੀਆਂ, ਖੋਏ ਦੀਆਂ ਪੰਜੀਰੀ ਦੀਆਂ ਉਹ ਵੱਟ ਵੱਟ ਕੇ ਚੋਰੀ ਖਾਂਦਾ ਹੈ, ਤੇ ਲੋਕਾਂ ਨੂੰ ਕਹਿੰਦਾ ਮੈਂ ਅੰਨ ਛੱਕਦਾ ਹੀ ਨਹੀਂ। ਤੇ ਚੱਲ ਨਾ ਵੀ ਛਕੇਗਾ ਭਾਈ ਫਿਰ ਕੀ ਹੋ ਜੂ, ਇਹ ਤੇ ਕੋਈ ਭਗਤੀ ਨਹੀਂ। ਮਹਾਰਾਜ ਕਹਿੰਦੇ ਭਾਈ ਤੂੰ ਆਪਣੇ ਆਪ ਵਿੱਚ ਅਨਨ ਸੇਵਕ ਬਣ ਕੇ ਦਿਖਾਉਣਾ ਹੈ, ਤੇ ਮਨ ਦੀ ਦ੍ਰਿੜਤਾ ਦਾ ਪ੍ਰਭਾਵ ਦਿੰਦਾ ਕਿ ਮੇਰੀ ਬੜੀ ਵੱਡੀ ਦ੍ਰਿੜਤਾ ਹੈ, ਮੈਂ ਵਿਸ਼ਿਆਂ ਤੋਂ ਬਚਿਆ ਹੋਇਆ, ਮੈਂ ਇੰਦਰੀਆਂ ਨੂੰ ਰੋਕ ਕੇ ਰੱਖਿਆ ਹੋਇਆ, ਇਸ ਤਰ੍ਹਾਂ ਦੀ ਦੇਵਤਾ ਬਾਹਰ ਦਿਖਾਉਂਦਾ ਹੈ।
ਆਪ ਸੁਕਾਉ ਜਾਨਾਤ,
ਤੂੰ ਆਪਣੇ ਆਪ ਨੂੰ ਜਲਾਉਣਾ ਹੈ, ਤੇ ਮੇਰੇ ਵਰਗਾ ਕੋਈ ਰੋੜ ਹੈ, ਮੇਰੇ ਵਰਗਾ ਕੋਈ ਭਗਤ ਹੈ, ਮੇਰੇ ਵਰਗਾ ਕੋਈ ਸਿਮਰਨ ਅਭਿਆਸੀ ਹੈ, ਮੇਰੇ ਵਰਗਾ ਕੋਈ ਸਿਆਣਾ ਹੈ? ਕਹਿੰਦੇ ਆਪਣੀ ਬੁੱਧੀ ਦੇ ਉੱਪਰ ਮਾਣ ਕਰਕੇ ਤੂੰ ਬੈਠਾ ਹੈ, ਤੇ ਹਮੇਸ਼ਾ ਵਾਸਤੇ ਆਪਣੇ ਆਪ ਨੂੰ ਜਲਾਉਣਾ ਕਿ ਮੈਂ ਹੀ ਮੈਂ ਹਾਂ।
ਜੋ ਆ ਨਿੰਦ ਨਿੰਦ ਕਰ
ਬਰਮਾਉਂਦੇ ਕਿ ਭਾਈ ਜਿਹਨਾਂ ਦੀ ਨਿੰਦਾ ਕਰਕੇ ਗ੍ਰਸਥ ਛੱਡ ਗਏ ਨਾ, ਕਿ ਗ੍ਰਸਥ ਬੜਾ ਮਾੜਾ ਹੈ, ਗ੍ਰਸਥੀਆਂ ਦੇ ਕਰਮ ਚੰਗੇ ਨਹੀਂ, ਇਹਨਾਂ ਤੋਂ ਦੂਰ ਚਲੇ ਗਏ। ਮਹਾਰਾਜ ਕਹਿੰਦੇ ਭਾਈ ਜਿਹਨਾਂ ਦੀ ਨਿੰਦਾ ਕਰ ਕਰਕੇ ਇਹਨਾਂ ਤੋਂ ਦੂਰ ਚਲਿਆ ਗਿਆ,
ਤੂੰ ਫਿਰ ਫਿਰ ਖਾਤੇ
ਹਰ ਪਾਸੇ ਮਨ ਦੀ ਦ੍ਰਿੜਤਾ ਦੇ ਨਾਲ ਕਹਿੰਦੇ ਅੰਨ ਸੇਵਕ ਬਣ ਗਿਆ ਵੀ ਮੈਂ ਅੰਨ ਛੱਡ ਦਿੱਤਾ, ਦੂਸਰੇ ਪਾਸੇ ਆਪ ਦੀਆਂ ਵਡਿਆਈਆਂ ਕਰਕੇ ਤੂੰ ਇਹ ਸਿੱਧ ਕਰ ਦਿੱਤਾ ਮੈਂ ਗ੍ਰਸਥ ਵੀ ਛੱਡ ਦਿੱਤਾ, ਤੇ ਨਾਲ ਨਾਲ ਗ੍ਰਸਥੀਆਂ ਦੀ ਨਿੰਦਾ ਵੀ ਕੀਤੀ। ਤੇ ਮਹਾਰਾਜ ਕਹਿੰਦੇ ਸੋਈ ਫਿਰ ਫਿਰ ਖਾਤ, ਉਹਨਾਂ ਦੇ ਘਰਾਂ ਤੋਂ ਜਾ ਕੇ ਫਿਰ ਆਪਣੇ ਚੇਲਿਆਂ ਨੂੰ ਕਹਿ ਦਿੱਤਾ ਕਿ ਜਾਓ ਪ੍ਰਸ਼ਾਦੇ ਮੰਗ ਕੇ ਲਿਆਓ, ਪਰ ਪ੍ਰਸ਼ਾਦਾ ਕਹਿਣਾ ਨਹੀਂ, ਨਾ ਆਪਣੇ ਰੱਖ ਲਏ। ਕਹਿੰਦੇ ਮੱਖਣ ਵੀ ਮੰਗ ਕੇ ਲਿਆਇਓ, ਦੁੱਧ ਵੀ ਲਿਆਇਓ, ਪ੍ਰਸ਼ਾਦੇ ਵੀ ਲਿਆਇਓ, ਸਬਜ਼ੀਆਂ ਵੀ ਲਿਆਇਓ, ਕਹੋ ਕੀ ਪ੍ਰਸ਼ਾਦਾ ਰਾਮ ਮੱਖਣ ਰਾਮ, ਇਹ ਕਹਿ ਕੇ ਕੋਈ ਮੰਗ ਲਿਓ। ਤੇ ਮਾਰੇ ਕਹਿੰਦੇ ਛੱਡਿਆ ਕਾ ਤੁਸੀਂ ਭਾਈ, ਇਹ ਤਾਂ ਘਰ ਤੇਰਾ ਹੀ ਸੀ, ਇਹਨਾਂ ਗ੍ਰਸਥੀਆਂ ਨੂੰ ਨਿੰਦ ਕੇ ਛੱਡਿਆ ਗਿਆ, ਚੱਲ ਗਿਆ ਸੀ ਕਿ ਮੈਂ ਤੇ ਖਾਣਾ ਪੀਣਾ ਅੰਨ ਹੀ ਤਿਆਗ ਦਿੱਤਾ, ਗ੍ਰਸਥ ਵੀ ਛੱਡ ਦਿੱਤਾ ਹੈ, ਤੇ ਇਹਨਾਂ ਦੀ ਨਿੰਦਾ ਕਰਕੇ ਪਹਾੜੀਆਂ ਚਲਿਆ ਗਿਆ। ਤੇ ਕਹਿੰਦੇ ਜਿਹਦੀ ਨਿੰਦਾ ਕੀਤੀ ਫਿਰ ਉਹਨਾਂ ਦੇ ਘਰੇ ਜਾ ਜਾ ਕੇ ਮਾਤਾ ਜੀ ਪ੍ਰਸ਼ਾਦਾ ਰਾਮ, ਬੀਬੀ ਜੀ ਪ੍ਰਸ਼ਾਦਾ ਰਾਮ, ਤੇ ਫਿਰ ਉਹਨਾਂ ਤੋਂ ਜਾ ਕੇ ਮੰਗ ਮੰਗ ਕੇ ਖਾਂਦਾ ਰਿਹਾ।
ਸਹਿਜ ਸੁਭਾਈ ਭਈ ਕਿਰਪਾਲਾ,
ਮਹਾਰਾਜ ਸੱਚੇ ਪਾਤਸ਼ਾਹ ਜੀ ਸਾਡੇ ਤੇ ਕਿਰਪਾ ਕਰੋ, ਸਾਡੀ ਕਿਵੇਂ ਖਲਾਸੀ ਹੋਵੇਗੀ, ਸਾਡੇ ਤੇ ਰਹਿਮਤ ਕਿਵੇਂ ਹੋਵੇਗੀ। ਮਹਾਰਾਜ ਕਹਿੰਦੇ ਭਾਈ ਸਹਿਜ ਅਵਸਥਾ ਨੂੰ ਧਾਰਨ ਕਰੋ, ਜੋ ਪ੍ਰਭੂ ਅਕਾਲ ਪੁਰਖ ਨੇ ਸਾਨੂੰ ਪ੍ਰਜੀਵਿਕਾ ਦਿੱਤੀ ਉਹਦੇ ਤੇ ਤਸੱਲੀ ਕਰੋ, ਉਹਤੇ ਸੰਤੋਖ ਰੱਖੋ, ਉਹਤੇ ਸ਼ੁਕਰਾਨਾ ਕਰੋ ਅਕਾਲ ਪੁਰਖ ਵਾਹਿਗੁਰੂ ਦਾ, ਕਿ ਵਾਹਿਗੁਰੂ ਤੂੰ ਬੜਾ ਬੇਅੰਤ ਹੈ, ਤੂੰ ਸਾਨੂੰ ਛਕਣ ਵਾਸਤੇ ਪ੍ਰਸ਼ਾਦਾ ਦਿੱਤਾ ਹੈ, ਜੇ ਪ੍ਰਸ਼ਾਦ ਛੱਤੀ ਅੰਮ੍ਰਿਤ ਖਾਏ ਤਿਸ ਠਾਕਰ ਕੋ ਰੱਖ ਮਨ ਮਾਹੇ। ਕਹਿੰਦੇ ਉਹਨੂੰ ਤੂੰ ਆਪਣੇ ਮਨ ਵਿੱਚ ਰੱਖੇ, ਹੇ ਵਾਹਿਗੁਰੂ ਤੇਰੇ ਦਿੱਤੇ ਹੋਏ ਵਸਤਰ ਪਹਿਨਦੇ ਹਾਂ, ਤੇਰੇ ਦਿੱਤੇ ਹੋਏ ਸਵਾਸ ਲੈਂਦੇ ਹਾਂ, ਇਸ ਸਹਿਜ ਅਵਸਥਾ ਵਿੱਚ ਆ ਜਾ, ਤੇ ਸਹਿਜ ਵਿੱਚ ਆ ਕੇ ਉਸ ਪ੍ਰਭੂ ਦੇ ਗੁਣ ਗਾਇਆ ਕਰ।
ਜਨ ਕੀ ਕਾਟੀ ਪਾਸ,
ਭਾਈ ਜਿਨ੍ਹਾਂ ਨੇ ਸਹਿਜ ਅਵਸਥਾ ਵਿੱਚ ਵਾਹਿਗੁਰੂ 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 ਜਪਿਆ ਨਾ, ਸਤਿਗੁਰੂ ਪਾਤਸ਼ਾਹ ਜੀ ਨੇ ਇਹ ਰਹਿਮਤ ਕੀਤੀ ਹੈ ਭਾਈ, ਸੰਗਤ ਦੇ ਵਿੱਚ ਰੰਗ ਕਿਵੇਂ ਲੱਗਦਾ। ਕਹਿੰਦੇ ਭਾਈ ਬੰਦਾ ਉਹੀ ਹੁੰਦਾ ਹੈ, ਉਹ ਬੰਦਾ ਜੇ ਸੰਗਤ ਦੇ ਦੋ ਜਣ ਸੰਗਤ ਬਣ ਜਾਂਦੀ ਹੈ, ਸੰਗਤ ਇਕੱਠੀ ਹੋ ਜਾਵੇ, ਫਿਰ ਉਹ 'ਚ ਕੀ ਫਰਕ ਪਵੇਗਾ। ਉਹ ਚ ਰੰਗ ਕਿੱਥੋਂ ਆਵੇਗਾ, ਕੌਣ ਰੰਗ ਲਾਵੇਗਾ ਉਹਨੂੰ, ਪਰਮਾਤਮਾ ਦੇ ਨਾਮ ਦਾ ਰੰਗ ਕਿਵੇਂ ਚੜ੍ਹੇਗਾ? ਭਾਈ ਗੁਰਦਾਸ ਜੀ ਲਿਖਦੇ ਨੇ ਕਿ ਵੀ ਭਾਈ ਜਿਵੇਂ ਕਹਿੰਦੇ ਫੁੱਲਾਂ ਦੇ ਵਿੱਚ ਵਾਸ਼ਨਾ ਨਾ, ਕਹਿੰਦੇ ਕਿੱਥੋਂ ਆਈ ਹੋ, ਜੋ ਕਹਿੰਦੇ ਫੁੱਲਾਂ ਅੰਦਰ ਦੇ ਵਾਸ ਸਮਾਣੀ, ਕਹਿੰਦੇ ਜਿਹੜੀ ਫੁੱਲਾਂ ਦੇ ਵਿੱਚ ਵਾਸਨਾ ਅਤੇ ਸਮਾਗੀ ਕੀ, ਤੁਸੀਂ ਜਿਹੜੇ ਬੀਜ ਬੀਜੇ ਸੀ ਉਹ ਕਸ਼ਬੂਦਾਰ ਲਿਆਂਦੇ ਸੀ ਕੀ, ਜਿਹੜੀ ਉਹਨੂੰ ਤੁਸੀਂ ਸਪਰੇਅ ਕੀਤੀ ਉਹ ਤੁਸੀਂ ਸਿੰਟ ਦੀ ਕੀਤੀ ਸੀ, ਜਿਹੜੀ ਖਾਦ ਪਾਈ ਸੀ ਉਹ ਕੋਈ ਵਾਸਨਾ ਵਾਲੀ ਸੀ ਨਹੀਂ ਨਾ ਸੀ? ਕਹਿੰਦੇ ਦੱਸੋ ਉਸ ਫੁੱਲਾਂ ਦੇ ਵਿੱਚ ਖੁਸ਼ਬੂ ਕਿੱਥੋਂ ਆ ਗਈ? ਅਸੀਂ ਫੁੱਲ ਤਾਂ ਬੀਜਿਆ ਹੀ ਨਹੀਂ ਸੀ, ਤਾਂ ਬੀਜ ਬੀਜਿਆ ਸੀ, ਬੀਜ ਦੇ ਵਿੱਚ ਕੋਈ ਵਾਸਨਾ ਨਹੀਂ ਸੀ, ਕੋਈ ਖੁਸ਼ਬੂ ਨਹੀਂ ਸੀ। ਫਲਾਂ ਅੰਦਰ ਜੋ ਸਾਦ ਬਹੁ ਸਿੰਚਾ ਇੱਕ ਪਾਣੀ, ਕਹਿੰਦੇ ਜਿਵੇਂ ਸਾਰੇ ਫਲ ਮਿੱਠੇ ਹੁੰਦੇ, ਬਹੁਤ ਸਾਰੇ ਫਲ ਮਿੱਠੇ ਹੁੰਦੇ ਆ, ਉਹਨਾਂ 'ਚ ਮਿਠਾਸ ਕਿੱਥੋਂ ਆਈ? ਇੱਕ ਪਾਣੀ, ਅਸੀਂ ਤਾਂ ਪਾਣੀ ਸਿੰਚਿਆ, ਉਹਨੂੰ ਪਾਣੀ ਪਾਇਆ ਨਾ ਬੂਟਿਆਂ ਨੂੰ, ਤੇ ਕਈ ਵਾਰ ਅਸੀਂ ਪਾਣੀ ਪਾਉਂਦੇ ਵੀ ਨਹੀਂ, ਜੰਗਲਾਂ ਦੇ ਵਿੱਚ ਬੂਟੇ ਹੋ ਜਾਂਦੇ ਫਲਦਾਰ, ਉਹਨੂੰ ਤਾਂ ਬਰਸਾਤ ਦਾ ਪਾਣੀ ਪੈ ਜਾਂਦਾ, ਉਹਦੇ ਨਾਲ ਹੀ ਫਲ ਮਿੱਠੇ ਹੋ ਜਾਂਦੇ ਨੇ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਿੱਖਿਆ ਦਿੰਦੇ ਹੋ, ਭਾਈ ਗੁਰਦਾਸ ਜੀ ਫਰਮਾਉਂਦੇ ਨੇ ਜਿਉਂ ਘਿਓ ਦੁੱਧ ਅੰਦਰ, ਕਹਿੰਦੇ ਜਿਵੇਂ ਸਾਰੇ ਦੁੱਧ ਦੇ ਵਿੱਚ ਘਿਓ ਹੈ ਨਾ, ਇਹ ਲੱਖ ਬਣਾਣੀ ਕਹਿੰਦੇ ਇਹ ਗੱਲ ਸਮਝ ਤੋਂ ਪਰੇ ਹੈ, ਘਿਓ ਦਿਸਦਾ ਨਹੀਂ ਪਰ ਘਿਓ ਹੈ ਦੁੱਧ ਦੇ ਵਿੱਚ ਹੀ, ਜਿਉਂ ਬਸੰਤਰ ਕਾਠ ਅੰਦਰ ਉਹ ਲੱਖ ਬਣਾਣੀ, ਕਹਿੰਦੇ ਜਿਵੇਂ ਸਾਰੀ ਲੱਕੜੀ ਦੇ ਵਿੱਚ ਅੱਗ ਹੈ ਪਰ ਲੱਕੜੀ ਪੈਦਾ ਧੋਈ ਪਾਣੀ ਨਾਲ, ਸਿਰਚਿਆ ਤੈਨੂੰ ਪਾਣੀ ਸੀ, ਅੱਗ ਤਾਂ ਅਸੀਂ ਪਾਈ ਨਹੀਂ ਵਿੱਚ, ਅੱਗ ਕਿੱਥੋਂ ਆਈ? ਇਸੇ ਤਰ੍ਹਾਂ ਭਾਈ ਗੁਰਦਾਸ ਜੀ ਫਰਮਾਉਂਦੇ ਨੇ ਪੀਰ ਮੁਰੀਦਾਂ ਪਿਰ ਹੜੀ ਸੰਗਤ ਗੁਰਬਾਣੀ, ਕਹਿੰਦੇ ਗੁਰੂ ਕੀ ਸੰਗਤ ਵਿੱਚ ਜਦੋਂ ਗੁਰਬਾਣੀ ਪੜ੍ਹਨੀ ਹੈ ਨਾ, ਤੇ ਉਦੋਂ ਇਹਦੇ ਵਿੱਚੋਂ ਭਗਤੀ ਦੀ ਖੁਸ਼ਬੂ ਪੈਦਾ ਹੋਣੀ ਆ, ਉਦੋਂ ਵੀ ਰੰਗ ਚੜ੍ਹਨਾ ਹੈ, ਅਸੀਂ ਘਰੋਂ ਨਹੀਂ ਲੈ ਕੇ ਆਏ, ਇਹ ਰੰਗ ਤੋਂ ਹੋਰ ਮਿਲ ਨਹੀਂ ਸਕਦਾ ਸੀ, ਕਿਉਂਕਿ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮੋਹਰ ਲਾਈ ਹੈ, ਸਤਸੰਗ ਤੇ ਸੰਗ ਹਰ ਧਨ ਖੱਟੀਐ, ਹੋਰ ਥੈ ਹੋਰ ਉਪਾਏ ਹਰ ਤਨ ਪਿਤਾ ਨਾ ਪਾਈ, ਕਿਤੇ ਮਿਲ ਹੀ ਨਹੀਂ ਸਕਦਾ। ਜਿਹੜੇ ਇਕੱਲੇ ਬਿਕੱਲੇ ਕਹਿੰਦੇ ਲਿਆਓ ਤੁਹਾਡੇ ਕੰਨ 'ਚ ਫੂਕਾ ਮਾਰ ਕੇ ਨਾਮ ਦੇ ਦਈਏ, ਮਾਰੇ ਕਹਿੰਦੇ ਨਾ ਨਹੀਂ ਮਿਲ ਸਕਦਾ। ਧੰਨ ਕਲਗੀ ਧਰ ਪਾਤਸ਼ਾਹ ਜੀ ਨੇ ਆਪ ਤੋਂ ਬਾਅਦ ਵੀ ਇਹ ਜੁਗਤੀ ਪੰਜਾਂ ਨੂੰ ਦੇ ਦਿੱਤੀ ਕਿ ਪੰਜ ਪਿਆਰੇ ਹੀ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਨਾਮ ਦੀ ਦਾਤ ਦੇ ਸਕਦੇ, ਇਕੱਲਾ ਨਹੀਂ ਦੇ ਸਕਦਾ। ਤੇ ਫਿਰ ਸੰਗਤ ਵਿੱਚ ਰੰਗ ਲੱਗ ਜਾਂਦਾ ਭਾਈ, ਲੱਗਦਾ ਕਿਵੇਂ? ਸਾਰੇ ਗੱਜ ਕੇ ਪੜੇ ਹੋ, ਸਤਨਾਮ ਵਾਹਿਗੁਰੂ, 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 ਇਹ ਰੰਗ ਸੰਗਤ ਵਿੱਚੋਂ ਹੀ ਪ੍ਰਾਪਤ ਹੁੰਦਾ ਹੈ। ਇਸ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਭਾਈ ਜੀ ਸਹਿਜ ਅਵਸਥਾ ਵਿੱਚ ਆ ਕੇ ਤੂੰ ਸੰਗਤ ਕੀਤੀ, ਪਰਮਾਤਮਾ ਦੇ ਨਾਮ ਨੂੰ ਜਪਿਆ, ਸੇਵਾ ਕੀਤੀ, ਤੇ ਫਿਰ ਇਹ ਰੰਗ ਤੈਨੂੰ ਵੀ ਚੜ੍ਹ ਜਾਵੇਗਾ।
ਗੁਰੂ ਨਾਨਕ ਗੁਰਪੂਰਾ ਭੇਟਿਆ,
ਭਾਈ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਦੀ ਕਿਰਪਾ ਹੋਈ, ਪੂਰਾ ਪ੍ਰਭ ਅਰਾਧਿਆ, ਪੂਰਾ ਜਾਤਾ ਨਾਓ, ਨਾਨਕ ਪੂਰਾ ਪਾਇਆ, ਪੂਰੇ ਤੇ ਗੁਣ ਗਾਓ, ਪੂਰੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪ੍ਰਾਪਤੀ ਹੋ ਗਈ, ਸਤਿਗੁਰੂ ਦੀ ਸ਼ਰਨ ਵਿੱਚ ਆ ਗਏ।
ਸਰਵਾਣ ਗੁਰਿਸਤ ਉਦਾਸ,
ਸਤਿਗੁਰੂ ਪਾਤਸ਼ਾਹ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਇਸੇ ਗ੍ਰਸਥ ਵਿੱਚ ਰਹਿੰਦਿਆਂ ਹੋਇਆਂ ਸੰਧਿਆਂ ਖੇਲੰਦਿਆਂ ਪੈਲੰਦਿਆਂ ਖਵੰਦਿਆਂ ਵਿੱਚ ਹੋਵੇ ਮੁਕਤ। ਮਾਤਾ ਪਿਤਾ ਦੀ ਸੇਵਾ ਕਰਦਿਆਂ ਪਰਿਵਾਰ ਵਿੱਚ ਰਹਿੰਦਿਆਂ ਧੀਆਂ ਪੁੱਤਰਾਂ ਦੀ ਪਰਵਰਿਸ਼ ਕਰਦਿਆਂ ਕਹਿੰਦੇ ਭਾਈ ਸਾਰੇ ਪਰਿਵਾਰ ਦੇ ਵਿੱਚ ਹੀ ਸਮੁੱਚੇ ਪਰਿਵਾਰ ਨੂੰ ਹੀ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਗੁਰੂ ਕੇ ਬੇੜੇ ਤੇ ਚੜ੍ਹਾ ਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਰਿਵਾਰ ਸਮੇਤ ਹੀ ਐਸੀ ਚੜ੍ਹਦੀ ਕਲਾ ਹੋਵੇਗੀ ਪਾਰ ਉਤਾਰਾ ਹੋ ਜਾਏਗਾ। ਪ੍ਰਵਾਨ ਗ੍ਰਸਥ ਉਦਾਸ, ਕਹਿੰਦੇ ਗ੍ਰਸਥ ਵਿੱਚ ਉਦਾਸੀ ਰਹਿੰਦਿਆਂ ਹੋਏ ਸਤਿਗੁਰੂ ਨੇ ਸਾਨੂੰ ਮਨਾ ਕੀਤਾ ਕਿ ਇਹਦੇ ਵਿੱਚ ਖੱਜਤ ਨਹੀਂ ਹੋਣਾ, ਰਹਿਣਾ ਗ੍ਰਸਥ ਵਿੱਚ ਹੈ ਤੇ ਨਿਰਲੇਪ ਵੀ ਰਹਿਣਾ ਹੈ। ਕੀ ਅਰਥ ਭਾਈ ਇਹਦਾ? ਕਹਿੰਦੇ ਸਮਾਂ ਨਹੀਂ ਛੱਡਣਾ ਭਾਈ, ਅੰਮ੍ਰਿਤ ਵੇਲਾ ਨਹੀਂ ਗਵਾਉਣਾ, ਸੰਗਤ ਵੇਲਾ ਨਹੀਂ ਗਵਾਉਣਾ, ਸਿਮਰ ਨਹੀਂ ਤਿਆਗਣਾ, ਮਹਾਰਾਜ ਸੱਚੇ ਪਾਤਸ਼ਾਹ ਜੀ ਦਿੱਤੀ ਹੋਈ ਮਤ ਨਹੀਂ ਤਿਆਗਣੀ, ਅਸੂਲ ਨਹੀਂ ਤਿਆਗਣੇ, ਰਹਿਣਾ ਗ੍ਰਸਥ ਵਿੱਚ। ਕਿੱਡੇ ਵੱਡੇ ਭਾਗ ਲਾਏ ਨੇ ਵੀ ਤੁਸੀਂ ਸਿਰ ਤੇ ਸਵਾਹ ਨਹੀਂ ਮਲਣੀ, ਤੁਸੀਂ ਮਸਾਲਾਂ ਦੀ ਸਵਾਹ ਚੱਕੀ ਫਿਰੇ, ਤੁਹਾਡਾ ਰਸਤਾ ਨਹੀਂ ਹੈ, ਜੰਗਲਾਂ ਮੇਲਿਆਂ 'ਚ ਨਹੀਂ ਜਾਣਾ, ਘਰਾਂ ਵਿੱਚ ਆਨੰਦ ਨਾਲ ਰਹਿਣਾ। ਪਰ ਉਸ ਆਨੰਦ ਨੂੰ ਪ੍ਰਾਪਤ ਕਰਨ ਵਾਸਤੇ, ਆਨੰਦ ਦੀ ਪੂਰਤੀ ਵਾਸਤੇ ਗੁਰੂ ਕੀ ਮਤ ਦੇ ਅਨੁਸਾਰ ਚੱਲਣਾ, ਸਤਿਗੁਰੂ ਪਾਤਸ਼ਾਹ ਜੀ ਨੇ ਇਹ ਬਖਸ਼ਿਸ਼ਾਂ ਕੀਤੀਆਂ ਨੇ। ਆਹ ਹੁਣ ਲੜੀਵਾਰ ਜੋ ਸ਼ਬਦ ਚੱਲ ਰਹੇ ਹਨ ਗੁਰੂ ਕੀ ਬਾਣੀ ਦੀ ਕਥਾ ਸ਼ਰਵਣ ਕਰੀਏ। ਲਾਵਣ ਮਹੱਲਾ ਚੌਥਾ, ਆਨੰਦ ਮੂਲ ਆਇਓ ਪੁਰਖੋ ਤਮ। ਬਲਾਵਰ ਰਾਗ ਦੇ ਵਿੱਚ ਸੋਢੀ ਸੁਲਤਾਨ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਬਖਸ਼ਿਸ਼ਾਂ ਕਰ ਰਹੇ ਹਨ ਕਿ ਭਾਈ ਆਨੰਦ ਕਿਸ ਚੀਜ਼ ਵਿੱਚ ਹੈ। ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੋਂ ਜਾਣਿਆ। ਕਹਿੰਦੇ ਗੁਰੂ ਤੋਂ ਬਿਨਾਂ ਆਨੰਦ ਪ੍ਰਾਪਤੀ ਹੋ ਸਕਦਾ? ਦੁਨੀਆਂ ਦੇ ਆਨੰਦ ਤਾਂ ਖਿਲ ਮਾਤਰ ਦੇ ਵਿੱਚ ਖਤਮ ਹੋ ਜਾਂਦੇ ਨੇ। ਕੋਈ ਸੱਜਣ ਮਿੱਤਰ ਮਿਲਣ ਆਵੇ ਨਾ, ਪੁੱਛੋ ਕੀ ਹਾਲ ਆ, ਕਹਿੰਦਾ ਬੜਾ ਆਨੰਦ ਹੈ। ਤੇ ਚਾਹ ਪਾਣੀ ਪੀਂਦਿਆਂ ਪੀਂਦਿਆਂ ਹੀ ਫਿਰ ਭਾਈ ਦੁੱਖ ਜੇ ਪੰਡਾਂ ਖੁੱਲੀਆਂ, ਸੁੱਖ ਨਾ ਨਿਕਲੋ ਕੋਏ, ਫਿਰ ਦੁੱਖ ਹੀ ਦੁੱਖ ਦੱਸਦੇ ਨੇ। ਉਹ ਆਨੰਦ ਪਹਿਲਾਂ ਜਿਹੜਾ ਮਿਲਣਸਾਰ ਸੀ ਨਾ, ਖਤਮ ਹੋ ਜਾਂਦਾ। ਪਰ ਸਤਿਗੁਰੂ ਜੀ ਇੱਥੇ ਆਨੰਦ ਦੀ ਗੱਲ ਆਪਣੇ ਪੱਲੇ ਪਾਉਂਦੇ ਹਨ ਕਿ ਭਾਈ ਅਸਲ ਆਨੰਦ ਹੈ ਕੀ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ, ਅੰਗ ਮੂਲ ਤੇ ਆਇਓ ਪੁਰਖੋਤਮ। ਕਹਿੰਦੇ ਜਿਹੜਾ ਭਾਈ ਮੂਲ ਰੂਪ ਹੈ ਨਾ, ਕਾਰਨ ਰੂਪ ਹੈ ਜਿਹੜਾ ਅਕਾਲ ਪੁਰਖ ਵਾਹਿਗੁਰੂ, ਜਿਹੜਾ ਉਹ ਆਨੰਦ ਦੇਣ ਵਾਲਾ ਹੈ, ਉਹਦੇ ਨਾਮ ਨੂੰ ਅਰਾਧਨਾ ਕੀਤਾ, ਧਿਆਉਣਾ ਕੀਤਾ ਹੈ।
ਆਨੰਦ ਆਨੰਦ ਆਨੰਦ,
ਆਨੰਦ ਨੂੰ ਪੱਕਾ ਕਰਨ ਵਾਸਤੇ ਫਿਰ ਕੀ ਕੀਤਾ? ਕਹਿੰਦੇ ਭਾਈ ਦਿਨ ਰਾਤ, ਦਿਨ ਰਾਤੀ ਅਰਾਧ ਪਿਆਰੇ, ਨਿਮਖ ਨਾ ਕੀਜਾ ਢੀਲਾ। ਕਹਿੰਦੇ ਢਿੱਲੀ ਕਰਨੀ ਇਹਦੇ ਚ, ਦਿਨ ਰਾਤ ਪਰਮਾਤਮਾ ਦਾ ਨਾਮ ਅੱਠੇ ਪੈਰ ਇੱਕ ਤੈ ਲਵੈ ਮੰਨੇ ਹੁਕਮ ਅਪਾਰ। ਪਰਮਾਤਮਾ ਦਾ ਹੁਕਮ ਮੰਨ ਕੇ ਅੱਠੇ ਪੈਰ ਸੁਰਤ ਜੋੜ ਕੇ ਰੱਖਣੀ ਪਰਮਾਤਮਾ ਦੇ ਨਾਮ ਵਿੱਚ। ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਭਾਈ ਇਹ ਆਨੰਦ ਦੀ ਹੋਰ ਵੀ ਪ੍ਰਪੱਕਤਾ ਹੋ ਜਾਂਦੀ ਹੈ।
ਧਰਮ ਰਾਏ ਕੀ ਕਾਣ ਚੁਕਾ,
ਭਾਈ ਧਰਮ ਰਾਏ ਦੀ ਕਾਣ ਪੁਰਾਣੇ ਵੇਦਾਂ ਦੇ ਅਨੁਸਾਰ ਜਿਹੜੇ ਮੰਨੇ ਗਏ ਸੀ ਨਾ, ਉਹ ਧਰਮ ਰਾਏ ਦੀ ਕਾਣ ਕੀ ਸੀ? ਉਹ ਸੀ ਦੇਵ ਦੰਡ, ਪਿੱਤਰ ਦੰਡ, ਲੋਕ ਦੰਡ, ਰਾਜ ਦੰਡ। ਇਹ ਚਾਰ ਦੰਡ ਮੰਨੇ ਗਏ ਸੀ ਜਿਹੜੇ ਧਰਮ ਰਾਜਾ ਦੰਡ ਦਿੰਦਾ ਸੀ, ਤੇ ਇਹਦਾ ਡਰ ਹੀ ਰਹਿੰਦਾ ਸੀ ਕਿਉਂਕਿ ਰਾਜੇ ਨੂੰ ਆਪਣੇ ਥਾਂ, ਗ੍ਰਸਥੀ ਨੂੰ ਆਪਣੇ ਥਾਂ, ਹਰ ਇੱਕ ਬੰਦੇ ਨੂੰ ਡਰ ਬਣਿਆ ਰਹਿੰਦਾ ਸੀ। ਮਹਾਰਾਜ ਕਹਿੰਦੇ ਭਾਈ ਜਦੋਂ ਉਸ ਪਰਮਾਤਮਾ ਦੇ ਗੁਣ ਗਾਏ ਨਾ ਜਿਹਦੇ ਅਧੀਨ ਹੈ ਧਰਮ ਰਾਜਾ ਵੀ, ਕਹਿੰਦੇ ਉਹਦੀ ਵੀ ਮਛੰਦ ਵੀ ਚੱਕ ਦਿੱਤੀ, ਉਹਦੀ ਕਾਲ ਵੀ ਚੱਕ ਦਿੱਤੀ। ਫਿਰ
ਜਿਹੜੀ
ਮਸੰਦਗੀ ਸੀ ਜਮਾਂ ਦੀ, ਮਹਾਰਾਜ ਕਹਿੰਦੇ ਉਹ ਸਭੀ ਮਸੰਦਗੀਆਂ ਚੱਕ ਦਿੱਤੀਆਂ ਜਦੋਂ ਪਰਮਾਤਮਾ ਦੇ ਨਾਮ ਨਾਲ ਧਿਆ ਕੇ ਉਹਦੇ ਵਿੱਚ ਇਕਮਿਕਤਾ ਦੀ ਇਹ ਭੇਤਾ ਪ੍ਰਾਪਤ ਕਰ ਲਈ। ਫਿਰ ਕਹਿੰਦੇ ਭਾਈ ਜਮਾਂ ਦੀ ਕਾਣ, ਜਮਾਂ ਦੀ ਕਲੌੜ ਚੱਕ ਦਿੱਤੀ।
ਜਪ ਮਨ ਹਰ ਹਰ ਨਾਮ ਗੋਬਿੰਦ,
ਭਾਈ ਜਪਣਾ ਕਰ। ਉਹ ਜਿਹੜਾ ਗੋਬਿੰਦ ਪ੍ਰਿਥਵੀ ਦੀ ਰੱਖਿਆ ਕਰਨ ਵਾਲਾ, ਪੂ ਆਦਿਕ ਨਰਕਾਂ ਤੋਂ ਬਚਾਉਣ ਵਾਲਾ ਹੈ, ਉਸ ਪਰਮਾਤਮਾ ਦੇ ਗੁਣ ਗਾਇਆ ਕਰ, ਉਹਦੇ ਗੁਣਾਂ ਨੂੰ ਹਮੇਸ਼ਾ ਵਾਸਤੇ ਯਾਦ ਰੱਖਿਆ ਕਰ। ਹੇ ਮਨਾ ਕਹਿੰਦੇ ਉਸ ਗੋਬਿੰਦ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਗਾਇਆ ਕਰ।
ਵੱਡ ਭਾਗੀ ਗੁਰ ਸਤ ਗੁਰ ਪਾਇਆ,
ਵੱਡਿਆਂ ਭਾਗਾਂ ਦੇ ਨਾਲ ਨਹੀਂ ਤੇ ਭਾਈ ਲੋਕ ਗੁਰੂ ਲੱਭਦੇ ਲੱਭਦੇ ਹੀ ਜ਼ਿੰਦਗੀ ਲਵਾ ਲੈਂਦੇ, ਗੁਰੂ ਹੀ ਨਹੀਂ ਲੱਭਦਾ। ਜੇ ਲੱਭਦਾ ਤਾਂ ਫਿਰ ਕੱਚਾ ਲੱਭ ਜਾਂਦਾ, ਜਦੋਂ ਉਹਦੇ ਵਿੱਚ ਔਗਣ ਵੇਖਦੇ ਆ ਤੇ ਫਿਰ ਉਹ ਗੁਰੂ ਛੱਡ ਦਿੰਦੇ। ਜਿਹਨੂੰ ਮੈਂ ਗੁਰੂ ਤੇ ਧਾਰਨ ਕੀਤਾ ਸੀ ਪਹੇ ਤੇ ਵਿਵਚਾਰੀ ਆ, ਇਹ ਤਾਂ ਵਿਵਚਾਰ ਭੋਗਦਾ ਭੋਗਦਾ ਜੇਲ੍ਹਾਂ ਚਲਿਆ ਗਿਆ, ਮੈਂ ਤੇ ਇਸ ਨੂੰ ਗੁਰੂ ਧਾਰਨ ਬੈਠਾ ਕਰ ਬੈਠਾ ਸੀ। ਇਹੋ ਜਿਹੇ ਗੁਰੂ ਨੇ ਕਹਿੰਦੇ ਗੁਰਸਿੱਖੋ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ, ਜੋ ਗੁਰਚਰਨੀ ਸਿੱਖ ਪੜਦੇ ਆ ਸਭ ਤੋਂ ਵੱਡੇ ਭਾਗ ਹੈ ਗੁਰੂ ਕੇ ਸਿੱਖਾਂ ਦੇ, ਜਿਹੜੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਸ਼ਰਨ ਵਿੱਚ ਆ ਗਏ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਵੱਡਿਆਂ ਭਾਗਾਂ ਦੇ ਨਾਲ ਸਾਨੂੰ ਤੇ ਪੂਰਾ ਗੁਰੂ ਗੁਰਬਾਣੀ ਗੁਰੂ ਮਿਲ ਗਿਆ ਹੈ।
ਗੁਣ ਗਾਏ ਪਰਮਾਨੰਦੇ,
ਜਿਹੜਾ ਪਰਮ ਆਨੰਦ ਦੇਣ ਵਾਲਾ ਹੈ, ਆਤਮਕ ਆਨੰਦ ਦੇਣ ਵਾਲਾ ਹੈ, ਉਸ ਵਾਹਿਗੁਰੂ ਦੇ ਗੁਣਾਂ ਨੂੰ ਹਮੇਸ਼ਾ ਵਾਸਤੇ ਉਸ ਪ੍ਰਭੂ ਦੇ ਗੁਣਾਂ ਨੂੰ ਗਾਉਣਾ ਕਰੀਏ।
ਸਾਕਤ ਮੂੜ ਮਾਇਆ ਕੇ ਬਦ ਕੇ,
ਰਾਮ ਦੇਵ ਕੇ ਫਰਮਾਉਂਦੇ ਹਨ ਮਹਾਰਾਜ ਸਾਰੇ ਕਰ ਜਾਣਗੇ ਇੱਥੇ। ਮਹਾਰਾਜ ਕਹਿੰਦੇ ਭਾਈ ਇੱਥੇ ਨਿਸ਼ਰਦਕ ਦੀ ਜ਼ਰੂਰਤ ਨਹੀਂ, ਸ਼ਰਧਾ ਧਾਰ ਕੇ ਆਓ। ਸਾਗਤ ਕੌਣ ਹੈ? ਮਹਾਰਾਜ ਕਹਿੰਦੇ ਭਾਈ ਸਾਗਤ ਲੋਕ ਵੀ ਕਈ ਵਾਰ ਆ ਕੇ ਨਾ ਆਪਣੇ ਕਾਰਨ ਆ ਕੇ ਗੁਰੂ ਦੇ ਸਾਹਮਣੇ ਨਿਮਦੇ ਨੇ, ਨਮਸਕਾਰ ਕਰ ਦਿੰਦੇ ਨੇ। ਸਤਿਗੁਰੂ ਪਾਤਸ਼ਾਹ ਜੀ ਨੇ ਗੁਰਬਾਣੀ ਵਿੱਚ ਫਰਮਾਇਆ, ਸਾਖਤ ਜਾਇ ਨਿਵੈ ਗੁਰਿਆਗੈ, ਮਨ ਖੋਟੇ ਕੂੜ ਕੂੜਿਆਰੇ, ਜਾਂ ਗੁਰ ਕਹੇ ਉੱਠੋ ਮੇਰੇ ਭਾਈ, ਬਹਿ ਜਾਏ ਕੁਸਲ ਬੁਗਲਾਰੇ। ਪਰ ਨਾਲ ਸਤਿਗੁਰੂ ਜੀ ਨੇ ਫਰਮਾਇਆ, ਗੁਰਸਿੱਖਾਂ ਅੰਦਰ ਸਤਿਗੁਰ ਵਰਤਾ, ਚੁਣ ਕੱਢਾ ਲੱਭੇ ਵਾਰੇ। ਪਰ ਜੀ ਕਿਹਾ ਨਾ ਸਾਖਤ ਜਾਇ ਨਿਵੈ ਗੁਰਿਆਗੈ, ਕਹਿੰਦੇ ਜਿਹੜੇ ਸਾਖਤ ਲੋਕ ਹੈ ਨਾ ਉਹ ਵੀ ਗੁਰੂ ਦੇ ਸਾਹਮਣੇ ਆ ਕੇ ਝੁਕਦੇ ਨੇ, ਪਰ ਜਦੋਂ ਗੁਰੂ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਉੱਠੋ ਗੁਰੂ ਕੇ ਸਿੱਖੋ, ਇੱਕ ਸਿਰ ਚਾਹੀਦਾ, ਸੀ ਚਾਹੀਦਾ, ਤੇ ਫਿਰ ਬਦਲ ਦੇ ਵਿੱਚ ਘੁਸ ਘੁਸ ਕੇ ਬੈਠ ਜਾਂਦੇ, ਲੁਕਦੇ ਨੇ। ਉੱਥੇ ਗੁਰੂ ਕੇ ਪਿਆਰੇ ਸ਼ਰਧਾਵਾਨ ਹੀ ਨਿਤਰਦੇ ਨੇ, ਉੱਥੇ ਸਾਖਤ ਨਹੀਂ ਨਿਤਰਦੇ। ਉੱਥੇ ਤਾਂ ਭਾਈ ਦਇਆ ਸਿੰਘ ਵਰਗੇ ਗੁਰੂ ਕੇ ਸਿੱਖ ਪਿਆਰੇ ਉੱਠ ਕੇ ਕਹਿੰਦੇ ਨੇ ਸਤਿਗੁਰੂ ਜੀ ਮੇਰੇ ਤੇ ਰਹਿਮਤ ਕਰੋ, ਕਿਰਪਾ ਕਰੋ, ਮੇਰਾ ਸਿਰ ਹਾਜ਼ਰ ਹੈ। ਪੰਜਾਂ ਨਹੀਂ ਸਿਰ ਦੇ ਦਿੱਤੇ ਸਨ ਵਾਰੀ ਵਾਰੀ ਦਾ ਉਹ ਵਿਚਾਰ। ਸਾਧ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਜਿਹੜੇ ਸਾਖਤ ਲੋਕ ਨੇ, ਜਿਨ੍ਹਾਂ ਦੇ ਮਨ ਵਿੱਚ ਕਠੋਰਤਾ ਹੈ, ਕਠੋਰਤਾ ਹੈ, ਗੁਰੂ ਦੇ ਉੱਪਰ ਸ਼ਰਧਾ ਨਹੀਂ, ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਦੀ ਹਾਲਤ ਦੱਸਦੇ ਹਨ।
ਮਾਇਆ ਫਿਰਮੈ ਫਿਰੰਗੇ,
ਕਹਿੰਦੇ ਭਾਈ ਉਹ ਮਾਇਆ ਦੇ ਵਿੱਚ ਹੀ ਚੱਕਰ ਲਾਉਂਦੇ ਨੇ, ਮਾਇਆ ਦੇ ਕਾਰਨ ਹੀ ਭਰਮਦੇ ਨੇ, ਮਾਇਆ ਇਕੱਠੀ ਕਰਨ ਦੇ ਵਿੱਚ ਹੀ ਲੱਗੇ ਹੋਏ। ਬਹੁਤ ਪਰਪੰਚ ਕਰ ਪਰ ਧਨ ਲਿਆਵੈ, ਸੁੱਤ ਦਾਰਾ ਪੈ ਆਨ ਉਲਟਾਵੈ, ਮਰ ਮੇਰੇ ਭੁੱਲੇ ਕੱਪ ਨਾ ਤੀਜੈ, ਅੰਤ ਨਵੇਰਾ ਤੇਰੇ ਜੀ ਪੈ ਲੀਜੈ। ਇਸ ਗੱਲ ਨੂੰ ਭੁੱਲੇ ਬੈਠੇ ਆ। ਕਹਿੰਦੇ ਭਾਈ ਇਹੋ ਜਿਹੇ ਸਾਖਤ ਲੋਕ ਜਿਨ੍ਹਾਂ ਦੀ ਬੁੱਧੀ ਨੂੰ ਫੇਰਨ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਧੁਰਕੀ ਬਾਣੀ ਭੇਜੀ ਹੈ, ਧੁਰਕੀ ਬਾਣੀ, ਜਗਤ ਬੁਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰਾ ਉਬਰਾ ਤੇਤੇ ਲਿਓ ਉਭਾਰ। ਸਤਿਗੁਰੂ ਪਾਤਸ਼ਾਹ ਜੀ ਸਭ ਤੋਂ ਹੀ ਕਿਰਪਾ ਕਰ ਦਿੰਦੇ ਹਨ।
ਕ੍ਰਿਸ਼ਨਾ ਜਾਏ ਕਿਰਤ ਕੇ ਬਾਦੇ,
ਕਿਰਤੀ ਉਹ ਵੀ ਚੁਣ ਲਈ ਜਿਹਦੇ ਵਿੱਚ ਕ੍ਰਿਸ਼ਨਾ ਦੀ ਅੱਗ ਵਧਦੀ ਹੋਈ ਜਾਂਦੀ ਵਧਦੀ ਹੋਈ ਜਾਂਦੀ ਹੈ। ਉਹਨਾਂ ਨੇ ਧਰਮ ਦੀ ਕਿਰਤ ਛੱਡ ਦਿੱਤੀ, ਆਪਣੀ ਕਿਰਤੀ ਇਹੋ ਜਿਹੀ ਚੁਣ ਲਈ, ਇਹੋ ਜਿਹੀ ਕਿਰਤ ਨੂੰ ਧਾਰਨ ਕਰ ਲਿਆ, ਉਸ ਰਸਤੇ ਤੇ ਚੱਲ ਪਏ ਜਿਹਦੇ ਨਾਲ ਤ੍ਰਿਸ਼ਨਾ ਹੀ ਵੱਧਦੀ
ਹੈ। ਬਲਦ ਪਵੰਦੇ,
ਭਾਈ ਤੇਲੀ ਦਾ ਬਲਦ ਅੱਜ ਕੱਲ੍ਹ ਤੇ ਇਹ ਪ੍ਰਕਿਰਿਆਵਾਂ ਰਹੀਆਂ ਨਹੀਂ। ਪਹਿਲਾਂ ਹੁੰਦਾ ਸੀ ਭਾਈ ਕੋਹਲੂ ਹੁੰਦਾ ਸੀ ਪਿੰਡਾਂ ਵਿੱਚ, ਕੋਹਲੂ ਬਲਦ ਨੂੰ ਬਿੰਦੀ ਪਾ ਕੇ ਗਾਂਧੀ ਤੇ ਜੋੜ ਦਿੰਦੇ ਸੀ ਤੇ ਕੋਹਲੂ ਨਾਲ ਕਾਣ ਕਹਾਣੀਆਂ ਪੀੜਦੇ ਸਨ ਤੇ ਬਲਦ ਦੇ ਖੋਟੇ ਲਾ ਦਿੰਦੇ ਸੀ ਤੇ ਜੋ ਚੱਲਣਾ ਬਲਦ ਨੇ ਸਾਰਾ ਦਿਨ ਚੱਲੀ ਜਾਣਾ ਤੇ ਉਹਨੇ ਸੋਚਣਾ ਬੜੀ ਵਾਟ ਮੈਂ ਕੱਢਿਆ ਤੇ ਜਦੋਂ ਉਹਦੇ ਖੋਟੇ ਲਾਉਣੇ ਤੇ ਉਸੇ ਚਾਲ ਦੇ ਵਿੱਚ ਖੜਾ ਦਿਸਦਾ ਸੀ। ਕਹਿੰਦੇ ਸਾਡੀ ਜ਼ਿੰਦਗੀ ਕੋਹਲੂ ਦੇ ਬਲਦ ਵਾਲੀ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਹੋਰ ਜਗ੍ਹਾ ਹੀ ਗੁਰਮਾਉਂਦੇ ਉਹ ਤੇਲੀ ਸੰਦਾ ਬਲਦ ਕਰਨ ਨਿਤ ਭਲਕੇ ਉੱਠ ਪ੍ਰਭ ਜੋਇਆ। ਕਹਿੰਦੇ ਭਾਈ ਉਹ ਤੇਲੀ ਦੇ ਬਲਦ ਵਰਗੀ ਉਹਨਾਂ ਦੀ ਹਾਲਤ ਹੋ ਜਾਂਦੀ ਹੈ ਜਿਹੜੇ ਕੇਵਲ ਮਾਇਆ ਦੀ ਤ੍ਰਿਸ਼ਨਾ ਵਿੱਚ ਮਾਇਆ ਇਕੱਠੀ ਕਰਨ ਦੇ ਵਿੱਚ ਜ਼ਿੰਦਗੀ ਬਤੀਤ ਕਰ ਦਿੰਦੇ ਨੇ। ਕਿਉਂਕਿ ਏਡਾ ਕੀਮਤੀ ਸਾਨੂੰ ਜਨਮ ਮਿਲਿਆ, ਮਹਾਰਾਜ ਕਹਿੰਦੇ ਭਈ ਪ੍ਰਾਪਤ ਮਾਨੁਖ ਦੇਵਰੀ ਆ, ਗੋਬਿੰਦ ਮਿਲਣ ਕੀ ਹੈ ਤੇਰੀ ਬਰੀਆ। ਇਹ ਕਿਤੇ ਵਿਸ਼ਿਆਂ ਵਿਕਾਰਾਂ ਤੇ ਮਾਇਆ ਇਕੱਠੀ ਕਰਨ ਵਿੱਚ ਹੀ ਲਾਉਣ ਵਾਸਤੇ ਸੀ? ਨਹੀਂ ਭਾਈ, ਇਹਦੇ ਤਾਂ ਸੰਗਤ ਕਰਨੀ ਸੀ, ਸੇਵਾ ਕਰਨੀ ਸੀ, ਸਿਮਰਨ ਕਰਨਾ ਸੀ, ਪ੍ਰਭੂ ਦਾ ਮਿਲਾਪ ਕਰਨਾ ਸੀ, ਗੁਰੂ ਤੇ ਪਿਆਰਿਆਂ ਨਾਲ ਜੁੜਨਾ ਸੀ, ਸੰਤਾਂ ਮਹਾਂਪੁਰਖਾਂ ਦੀ ਸੰਗਤ ਕਰਨੀ ਸੀ। ਅਸੀਂ ਤੇ ਰਹਿ ਹੀ ਗਏ, ਅਸੀਂ ਤਾਂ ਨਿੰਦਿਆ ਹੀ ਕਰਦੇ ਰਹਿ ਗਏ, ਦੁਨੀਆਂਦਾਰੀ ਚ ਰਹਿ ਗਏ, ਕੇਵਲ ਧੰਨ ਦੇ ਵਿੱਚ ਹੀ ਲੱਗ ਗਏ। ਮਹਾਰਾਜ ਕਹਿੰਦੇ ਭਾਈ ਉਹ ਤੇਲੀ ਦੇ ਬਲਦ ਵਰਗੀ ਉਹਨਾਂ ਦੀ ਹਾਲਤ ਹੋਵੇਗੀ। ਜਿਹੜੇ ਗੁਰੂ ਦੀ ਕਿਰਪਾ ਨਾਲ ਗੁਰੂ ਦੀ ਸੇਵਾ ਵਿੱਚ ਲੱਗ ਗਏ। ਗੁਰੂ ਦੀ ਸੇਵਾ ਕਿਹੋ ਜਿਹੀ ਹੈ ਭਾਈ? ਸਤਿਗੁਰ ਦੀ ਸੇਵਾ ਨਿਰਮਲੀ, ਨਿਰਮਲ ਜਨ ਹੋਸ਼ ਸੇਵਾ ਲੱਗ ਗਏ, ਮਨ ਵਿੱਚੋਂ ਵਿਕਾਰ ਕੱਢ ਕੇ, ਮੈਲ ਕੱਢ ਕੇ ਗੁਰੂ ਦੀ ਸੇਵਾ ਚ ਲੱਗੇ ਨੇ। ਮਹਾਰਾਜ ਕਹਿੰਦੇ ਉਹ ਸੇਵਾ ਸਫਲ ਹੈ ਜਿਹੜੀ ਸੇਵਾ ਸਤਿਗੁਰੂ ਦੇ ਹੁਕਮ ਮੁਤਾਬਕ ਕੀਤੀ, ਸਾਹ ਸੇਵਾ ਕੀਤੀ ਸਫਲ ਹੈ। ਜੇ ਤਾਂ ਸਤਿਗੁਰ ਕਾ ਮਨ ਮੰਨੇ, ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸਮਲ ਭੰਨੇ। ਸਤਿਗੁਰ ਦੀ ਸੇਵਾ ਨਿਰਮਲੀ, ਕਹਿੰਦੇ ਇੰਨੀ ਨਿਰਮਲ ਸੇਵਾ ਹੈ, ਭਾਂਡੇ ਮਾਂਜਣੇ, ਬਰਤਨ ਧੋਣੇ, ਤੱਪੜ ਝਾੜਨੇ, ਲੰਗਰ ਵਰਤਾਉਣਾ ਪਕਾਉਣਾ, ਕਹਿੰਦੇ ਬਹੁਤ ਹੀ ਨਿਰਮਲ ਸੇਵਾ ਹੈ। ਪਰ ਨਿਰਮਲ ਹੋਏ ਜਨ ਸੇਵਾ ਕਰ ਲਏ, ਕਹਿੰਦੇ ਨਿਰਮਲ ਹੋ ਕੇ ਪਹਿਲਾਂ ਤਨ ਨਿਰਮਲ ਕਰਕੇ, ਸਰੀਰ ਸਾਹਿਬ ਤਾਨ ਇਸ਼ਨਾਨ ਕਰਕੇ, ਤੇ ਫਿਰ ਮਨ ਵੀ ਨਿਰਮਲ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦੀ ਸੇਵਾ ਵਿੱਚ ਲੱਗੀਏ। ਕਹਿੰਦੇ ਭਾਈ ਜਿਹੜੇ ਵੀ ਲੱਗੇ ਗੁਰੂ ਦੀ ਸੇਵਾ ਵਿੱਚ, ਉਹ ਉਧਰ ਗਏ ਭਾਈ, ਉਹਨਾਂ ਦੇ ਉੱਪਰ ਸਤਿਗੁਰੂ ਦੀ ਬਖਸ਼ਿਸ਼ ਹੋ ਗਈ।
ਭਾਗੀ ਸੇਵ ਕਰੰਦੇ,
ਭਾਗਾਂ ਦੇ ਨਾਲ ਭਾਈ ਉਹ ਗੁਰੂ ਕੇ ਮਹਾਂਪੁਰਖਾਂ ਦੀ, ਨਾਮ ਜਪਣ ਵਾਲਿਆਂ ਦੀ, ਗੁਰੂ ਦੀਆਂ ਸੰਗਤਾਂ ਦੀ, ਗੁਰੂ ਘਰ ਦੀ ਸੇਵਾ ਕਰਦੇ, ਸਿਮਰਨ ਕਰਦੇ ਹਨ।
ਜਿਨ ਵਾਰ ਜਪਿਆ ਤਿੰਨ ਫਲ ਪਾਇਆ,
ਉਹਨਾਂ ਨੇ ਭਾਈ ਨਾਮ ਜਪਿਆ ਨਾ, ਉਹਨੂੰ ਫਲ ਪ੍ਰਾਪਤੀ ਹੋ ਜਾਣਾ। ਇਹ ਨਹੀਂ ਕਿ ਹੋ ਰਿਹਾ ਕਿ ਨਹੀਂ ਹੋਣਾ, ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ, ਹਰ ਗੁਰ ਪੂਰਾ ਰਾਧਿਆ ਦਰਗਾ ਸੱਚ ਖਰੇ, ਸਰਵ ਸੁਖਾਂ ਦੇ ਵਿਚਾਰਨ ਹਰ ਭਉ ਜਲ ਬਿਖਨ ਕਰੇ, ਪ੍ਰੇਮ ਭਗਤ ਤਿਨ ਪਾਈਆ ਦਿਖਿਆ ਨਾਹੇ ਜਰੇ, ਪੂਰ ਗਏ ਦੁਬਧਾ ਨਸੀ ਪੂਰਨ ਸੱਚ ਭਰੇ, ਪਾਰ ਬ੍ਰਹਮ ਪ੍ਰਭ ਸੇਵ ਦੇ ਮਨ ਅੰਦਰ ਏਕ ਧਰੇ, ਮਹਾਂ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ, ਨਾਨਕ ਮੰਗਾ ਦਰਸ ਦਾਨ ਕਿਰਪਾ ਕਰੋ ਹਰੇ। ਜਦੋਂ ਗੁਰੂ ਦਾ ਨਾਮ ਜਪਿਆ ਨਾ, ਇਹਦਾ ਫਲ ਮਿਲਣਾ ਹੀ ਮਿਲਣਾ। ਇਸ ਕਰਕੇ ਭਾਈ ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਜਪਿਆ, ਗੁਰੂ ਦੀਆਂ ਬਖਸ਼ਿਆ ਪ੍ਰਾਪਤ ਕਰ ਲਈਆਂ।
ਸਭ ਟੁੱਟੇ ਮਾਇਆ ਫੰਦੇ,
ਭਾਈ ਉਹਦੇ ਬੰਧਨ ਟੁੱਟ ਗਏ ਮਾਇਆ ਦੇ। ਜਦੋਂ ਸੇਵਾ ਕੀਤੀ, ਸਿਮਰਨ ਕੀਤਾ, ਗੁਰੂ ਦੀ ਸੰਗਤ ਵਿੱਚ ਆਇਆ, ਤੇ ਫਿਰ ਕਹਿੰਦੇ ਇਹ ਮਾਇਆ ਦੇ ਬੰਧਨ, ਮਾਇਆ ਜੜ ਚੇਤਨ ਮਾਇਆ ਦੋਨਾਂ ਤਰ੍ਹਾਂ ਦੀ ਮਾਇਆ ਦੇ ਬੰਧਨ ਦੇ ਫਾਹੇ ਜਿਹੜੇ ਸੀ ਉਹ ਗੱਲ ਵਿੱਚੋਂ ਲੈ ਗਏ, ਟੁੱਟ ਗਏ।
ਆਪੇ ਠਾਕੁਰ ਆਪੇ ਸੇਵਕ,
ਉਹਦੇ ਫੰਦੇ ਟੁੱਟੇ ਕਿਵੇਂ ਭਾਈ? ਇਹ ਨਹੀਂ ਕਿ ਉਹਨਾਂ ਨੇ ਮਾਇਆ ਬਾਹਰ ਸੁੱਟ ਦਿੱਤੀ, ਨਹੀਂ, ਉਹਨਾਂ ਨੂੰ ਸੰਤੁਸ਼ਟੀ ਆ ਗਈ ਕਿ ਜੋ ਸਾਡੀ ਪ੍ਰਲਬਧ ਹੈ ਪ੍ਰਮਾਤਮਾ ਨੇ ਬਖਸ਼ਿਸ਼ ਕੀਤੀ ਹੋਈ, ਉਹਦੇ ਤੇ ਤਸੱਲੀ ਕਰ ਲਈ, ਸੰਤੋਖ ਕਰ ਲਿਆ। ਉਹ ਦੌੜ ਵਿੱਚੋਂ ਬਾਹਰ ਨਿਕਲ ਗਏ, ਜਿਹੜੀ ਤ੍ਰਿਸ਼ਨਾ ਦੀ ਅੱਗ ਸੀ ਉਹਦੇ ਤੋਂ ਬਚ ਗਏ। ਇਸ ਕਰਕੇ ਮਹਾਰਾਜ ਨੇ ਉਹਨੂੰ ਸਬਰ ਸੰਤੋਖ, ਸਤ ਸੰਤੋਖ, ਦਇਆ, ਧੀਰਜ, ਖਿਮਾ, ਵਿਚਾਰ, ਬਖਸ਼ਿਸ਼ ਕਰ ਦਿੱਤੀ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ, ਆਪੇ ਮਹਾਰਾਜ ਸੱਚੇ ਪਾਤਸ਼ਾਹ ਜੀ ਅਕਾਲ ਪੁਰਖ ਵਾਹਿਗੁਰੂ ਮਾਲਕ ਹੈ, ਆਪੇ ਸੇਵਕ ਹੈ, ਸਭ ਕਿਰਪਾ ਕਰਦੇ ਹਨ। ਫਿਰ ਪੜਿਓ,
ਆਪੇ ਠਾਕੁਰ ਆਪੇ ਸੇਵਕ,
ਵਾਹਿਗੁਰੂ ਮਾਲਕ ਹਨ, ਵਾਹ ਵਾਹ ਗੋਬਿੰਦ ਸਿੰਘ, ਆਪੇ ਗੁਰ ਚੇਲਾ, ਆਪੇ ਗੁਰੂ ਹੈ, ਤੇ ਆਪੇ ਹੀ ਪੰਜਾਂ ਪਿਆਰਿਆਂ ਨੂੰ ਖੰਡੇ ਦਾ ਅੰਮ੍ਰਿਤ ਦੇ ਕੇ ਕਹਿੰਦਾ, ਪੰਜ ਪਿਆਰਿਓ ਕਿਰਪਾ ਕਰੋ ਮੈਨੂੰ ਅੰਮ੍ਰਿਤ ਦਿਓ। ਉਹੀ ਅੰਮ੍ਰਿਤ ਜਿਹੜਾ ਗੁਰੂ ਬਣ ਕੇ ਬਖਸ਼ਿਸ਼ ਕਰ ਰਿਹਾ ਹੈ, ਤੇ ਉਹੀ ਪੰਜਾਂ ਪਿਆਰਿਆਂ ਤੋਂ ਚੇਲਾ ਬਣ ਕੇ ਗੁਰ ਦਿੱਖਿਆ ਲੈ ਰਿਹਾ, ਅੰਮ੍ਰਿਤਾਪ ਲੈ ਰਿਹਾ। ਇਸ ਕਰਕੇ ਆਪੇ ਠਾਕੁਰ, ਆਪੇ ਤੇ ਠਾਕੁਰ ਰੂਪ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ, ਆਪੇ ਜੀਵ ਰੂਪ ਹੈ, ਆਪੇ ਹੀ ਇਸ ਰੂਪ ਹੈ, ਕਿਉਂਕਿ ਘੱਟ ਘੱਟ ਮੈਂ ਹਰਜੂ ਵਸੈ ਸੰਤਨ ਕਹੇ ਪੁਕਾਰ, ਸਾਡੇ ਮਨ ਦੇ ਅੰਦਰ ਵੀ ਉਸਦੀ ਜੋਤ ਹੈ। ਇਸ ਕਰਕੇ ਅਸੀਂ ਭਾਵੇਂ ਜਗਿਆਸੂ ਹਾਂ, ਪਰ ਸਾਡੇ ਅੰਦਰ ਵੀ ਉਹਦੀ ਜੋਤ ਹੈ, ਇਸ ਰੂਪ ਵੀ ਆਪ ਹੀ ਸਾਡੇ ਵਿੱਚ ਹੈ।
ਸਾਡੇ ਆਪੇ ਆਪ ਗੋਬਿੰਦ,
ਆਪ ਹੀ ਸਭ ਗੋਬਿੰਦ ਹੈ, ਸਭ ਗੋਬਿੰਦ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ, ਗੋਬਿੰਦ ਬਿਨ ਨਹੀਂ ਕੋਈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਗੁਰੂ ਕੇ ਸਿੱਖਾਂ ਨੂੰ ਜਦੋਂ ਅਵਸਥਾ ਬਖਸ਼ ਦਿੱਤੀ ਕਿ ਉਹ ਆਪੇ ਹੀ ਆਪ ਗੋਬਿੰਦ ਹੈ ਸਾਰੇ ਥਾਵਾਂ ਤੇ,
ਜਨ ਨਾਨਕ ਆਪੇ ਆਪ ਸਭ ਵਰਤੈ,
ਸਿੱਖ ਸਿੱਖਾਂ ਦੀ ਧਾਰਨਾ ਇਹ ਬਣ ਗਈ, ਮਨ ਦੇ ਵਿੱਚ ਸਮਝ ਆ ਗਈ, ਅਵਸਥਾ ਇਹ ਬਣ ਗਈ ਕਿ ਆਪੇ ਆਪ ਹੀ ਕਰਤਾ ਹੈ, ਆਪ ਹੀ ਕਰਨਹਾਰ ਹੈ, ਆਪ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਕੌਤਕ ਵਰਤਾ ਰਿਹਾ ਹੈ, ਆਪੇ ਉਹਨਾਂ ਨੂੰ ਬਰਦਾਸ਼ਤ ਕਰਨ ਦੀ ਮਹਾਰਾਜ ਸੱਚੇ ਪਾਤਸ਼ਾਹ ਜੀ ਸ਼ਕਤੀ ਦਿੰਦਾ ਹੈ। ਜਦੋਂ ਇਹ ਸਮਝ ਆ ਗਈ ਕਿ ਕੌਤਕ ਵੀ ਆਪ ਵਰਤਾਉਂਦਾ ਹੈ, ਸਿਰ ਤੇ ਆਰਾ ਵੀ ਆਪ ਚਲਾ ਆਉਂਦਾ, ਤੇ ਦੋ ਫਾੜ ਹੋਣ ਤੱਕ ਮੁੱਖ ਦੇ ਵਿੱਚੋਂ ਬਾਣੀ ਵੀ ਆਪ ਪੜਾ ਲੈਂਦਾ, ਤੇ ਦੋ ਫਾੜਿਆਂ ਦੇ ਵਿੱਚੋਂ ਵੀ ਗੁਰੂ ਕੀ ਬਾਣੀ ਪੜ੍ਹੀ ਜਾ ਰਹੀ ਹੈ। ਇਹ ਗੁਰੂ ਕੇ ਸਿੱਖਾਂ ਦੀ ਅਵਸਥਾ ਬਣ ਜਾਂਦੀ ਭਾਈ, ਕਿ ਆਪੇ ਹੀ ਮਾਲਕ ਹੈ, ਆਪੇ ਹੀ ਸਾਰੇ ਕਾਰਨ ਕਾਰਨ ਹੈ, ਆਪੇ ਹੀ ਕਰਾਉਣ ਵਾਲਾ ਤੇ ਆਪੇ ਹੀ ਮਹਾਰਾਜ ਸੱਚੇ ਪਾਤਸ਼ਾਹ ਭਗਤਾਉਣ ਨੂੰ ਸਮਰੱਥ ਹੈ, ਆਪੇ ਹੀ ਸ਼ਕਤੀ ਦੇਣ ਵਾਲਾ ਹੈ। ਚਰਨਾਂ ਵਿੱਚ ਅਰਦਾਸ ਬੇਨਤੀ ਜੋਗਰੀ ਕਰੀਏ, ਮਹਾਰਾਜ ਸੱਚੇ ਪਾਤਸ਼ਾਹ ਜਿਵੇਂ ਆਪ ਜੀ ਨੂੰ ਪਾਉਂਦਾ ਹੈ ਉਵੇਂ ਆਪ ਦੇ ਚਰਨਾਂ ਵਿੱਚ ਰੱਖੋ, ਆਪਦੇ ਚਰਨਾਂ ਨਾਲ ਜੋੜ ਕੇ ਰੱਖੋ, ਗੁਰ ਕੀ ਸਿੱਖੀ ਸਾਨੂੰ ਬਖਸ਼ ਦਿਓ। ਗੁਰੂ ਕੇ ਸਿੱਖ ਦੀ ਇਹ ਜ਼ਰੂਰ ਅਰਦਾਸ ਹੋਣੀ ਚਾਹੀਦੀ ਹੈ ਕਿ ਅਸੀਂ ਖੰਡੇ ਬਾਟੇ ਦਾ ਅੰਮ੍ਰਿਤ ਛਕੀਏ। ਸਤਿਸੰਗ ਜੀ, ਹਰ ਬੁੱਧਵਾਰ ਨੂੰ, ਹਰ ਐਤਵਾਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਹੁੰਦਾ। ਜਿਨ੍ਹਾਂ ਨੇ ਹਜੇ ਤੱਕ ਅੰਮ੍ਰਿਤ ਨਹੀਂ ਛਕਿਆ, ਆਪਾਂ ਕਿਹਨੂੰ ਦੇਖਦੇ ਹਾਂ ਭਾਈ? ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅੱਜ ਦੇ ਹੁਕਮਨਾਮੇ ਵਿੱਚ ਫਰਮਾਇਆ ਨਾ ਸਾਨੂੰ ਕਿ ਭਾਈ ਮਤਾ ਕਰਿਆ ਪੱਛਮ ਤੇ ਤਾਈ ਪੂਰਬ ਹੀ ਲੈ ਜਾਤ, ਕਦੋਂ ਸਵਾਸ ਪੂਰੇ ਹੋ ਜਾਣ, ਘੱਟੋ ਘੱਟ ਅੰਮ੍ਰਿਤ ਤਾਂ ਛਕੀਏ, ਗੁਰੂ ਵੱਲ ਤਾਂ ਬਣ ਜਾਈਏ, ਅਸੀਂ ਦਰਗਾਹ 'ਚ ਇਹ ਤਾਂ ਨਿਸ਼ਾਨ ਲੈ ਕੇ ਚੱਲ ਜਾਈਏ ਕਿ ਅਸੀਂ ਕਲਗੀਧਰ ਪਾਤਸ਼ਾਹ ਦੇ ਪੁੱਤਰ ਹਾਂ, ਪੁੱਤਰੀਆਂ ਹਾਂ। ਜਿਨ੍ਹਾਂ ਨੇ ਹਜੇ ਤੱਕ ਅੰਮ੍ਰਿਤ ਨਹੀਂ ਛਕਿਆ, ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ 'ਤੇ ਭਰੋਸਾ ਰੱਖੋ, ਗੁਰੂ ਕੀ ਬਾਣੀ ਕਰਨ ਕਾਰਨ ਸਮਰੱਥ ਹੈ। ਸਤਿਗੁਰੂ ਦੇ ਦਰ 'ਤੇ ਇਹੀ ਅਰਦਾਸਾਂ ਬੇਨਤੀਆਂ ਜੋਗੜੀਆਂ ਕਰੀਏ, ਬੇਨਤੀ ਗਲਤੀਆਂ ਭੁੱਲਾਂ ਹੋਈਆਂ ਹੈ, ਗੁਰੂ ਕੀ ਸੰਗਤ ਬਖਸ਼ਣਹਾਰ ਹੈ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਬਖਸ਼ ਰਹਿਣ ਦੇ ਉਹ ਸੱਜਣ ਅਸੀਂ ਸਿੜੀਆ ਜੇ ਹੋਇਆ ਸਹਿਬ ਸੋਮੇਨ ਠਾਕੁਰ ਆਪੇ ਸੇਵਕ ਸਭ ਆਪੇ ਆਪ ਗੋਵੰਦੇ ਜਨ ਨਾਨਕ ਆਪੇ ਆਪ ਸਭ